राधा स्वामी कितावनी भाग दूसरा शब्द बारवा अटक तू क्यों रहा जग में भटक में क्या मिले भाई।
मैं कल भी अर्ज की थी सी कि संत महात्मा किसे कौम किसे मजहब किसे मुल्क किसे वक्त अंदर क्यों ना हो, हर एक महात्मा दा इको ही संदेश है, हर एक महात्मा दा इको ही उपदेश है। दुनिया अंदर कदे कोई महात्मा ना कौम बनाउण वास्ते आउंदा है ना मजहब बनाउण वास्ते आउंदा है, ना कोई महात्मा किसे दे हाथ अंदर डंडे और तलवारां देण वास्ते आउंदे हन, ना कोई महात्मा कौमां मजहबां मुल्कां दे झगड़ा पैदा करन वास्ते आउंदे हन। वो केवल साडे अंदर मालिक दे मिलन दा शौक और प्यार पैदा करदे हन, सानू मालिक दे मिलन दा तरीका और साधन समझाउंदे हन, ताकि असी दुनिया दे जीव मालिक दी भगती करके इन्हां इस देह तो मरण जम्मण दे दुखां तो हमेशा वास्ते छुटकारा हासिल कर सकीए। ये जितने भी अपने मजहब हन, इन्हां दी शरीयत, इन्हां दे रस्मो रिवाज, इन्हां दे रहन सहन दा तरीका सब दा आपो अपना है, क्योंकि इंसान ने खुद अपने ज़रूरत के मुताबिक ये चीज़ा पैदा कीतियां होईयां हन। लेकिन जिहड़ी रूहानियत है, असलियत है, हकीकत है, एसेंस ऑफ ट्रुथ है, बेस ऑफ स्पिरिचुअलिटी है, वो हर एक मजहब की तह के अंदर इको ही चीज़ हुंदी है। जितना अरसा असी उस रूहानियत के रंग विच नहीं रंगे जावांगे, असी किसी कौम दे अंदर होइए, किसी मजहब दे अंदर होइए, किसी मुल्क दे अंदर होइए, साडा देह दियां बंधना तो किसी हालत अंदर छुटकारा नहीं हो सकता। उस रूहानियत नूं मुख्तलिफ महात्मा ने मुख्तलिफ कौमां मजहबां मुल्कां अंदर बैठ के मुख्तलिफ लफ्ज़ां दे ज़रिए सानूं समझाउण दी कोशिश कीती है। जिस वक्त असी रिखियां मुनियां दे वेद शास्त्र पढ़ते हाँ, उन्होंने उसनों आकाश बाणी क्या है, राम नाम क्या है, राम तुन क्या है, निर्मल नाद क्या है, दिव्य तुनी कह के याद किया है, होर भी कई लफ्ज़ां नाल याद किया है। जिस वक्त असी क्राइस्ट का कलाम पढ़ते हाँ, उस रूहानियत नूं उसने वर्ड क्या है, लोगास क्या है, स्पिरिट क्या है, होली गोस्ट क्या है, नेम क्या है, होर भी कई चीज़ां नाल याद किया है। मुसलमान फकीरां दा कलाम पढ़ते हैं, उस रूहानियत नूं वो कलमा कहिंदे हन, बांगे आसमानी कलामे इलाही नदाए सुल्तानी कहिंदे हन, होर भी कई लफ्ज़ां नाल याद करते हैं। गुरु नानक साहब दे घर नूं उसने गुरु उन्होंने गुर की बाणी तुरकी बाणी सच्ची बाणी अमर हुकम अकथ करा हरी कीर्तन कह के याद किया है। आम संतां महात्मा ने शब्द और नाम ही कह के समझाउण की कोशिश की है। जितना अरसा साडा ख्याल उस शब्द और नाम दे नाल नहीं जुड़दा, साडा देह दियां बंधना तो मरण जम्मण दियां दुखां तो कदे छुटकारा नहीं हो सकता। शरीयत दा रूहानियत नाल इस तरह रिश्ता है जिस तरह एक फोटो फ्रेम दा बड़ी सोहनी फोटो या तस्वीर या पेंटिंग दे नाल हुंदा है। कीमत जिहड़ी हुंदी है वह फोटो दी हुंदी है, पेंटिंग दी हुंदी है, फोटो फ्रेम दी नहीं हुंदी। खूबसूरती फोटो दी हुंदी है, पेंटिंग दी हुंदी है। इस तरह जिहड़ा रिश्ता एक डायमंड दे जेवरां दा एक जेवरां दे डब्बे दे नाल हुंदा है, कीमत और खूबसूरती जिहड़ी है वह जेवर दी है, वह डब्बे दी नहीं है। जेवरा तो बगैर उस डब्बे नूं कोई भी अपने सेफां विच बंद करके नहीं रखता। इसी तरह कम तलवार ने आना है, म्यान ने कम नहीं देना। सो जो कुछ सानू प्राप्त होना है उस रूहानियत तो प्राप्त होना है। ਅਸੀਂ ਰੂਹਾਨੀਅਤ ਤੋਂ ਦੂਰ ਚਲੇ ਜਾਂਦੇ ਹਾਂ, ਆਹਿਸਤਾ ਆਹਿਸਤਾ ਉਸ ਸ਼ਰੀਅਤ ਦੇ ਪਾਬੰਦ ਹੋ ਜਾਂਦੇ ਹਾਂ, ਸ਼ਰੀਅਤ ਦੇ ਕੈਦੀ ਹੋ ਜਾਂਦੇ ਹਾਂ। ਔਰ ਇਹ ਜਿਹੜੀ ਸ਼ਰੀਅਤ ਹੈ ਇਹ ਪੁਜਾਰੀਆਂ ਦੇ ਹੱਥ ਵਿੱਚ ਆ ਜਾਂਦੀ ਹੈ, ਪਾਦਰੀਆਂ ਦੇ ਹੱਥ ਵਿੱਚ ਆ ਜਾਂਦੀ ਹੈ, ਮੁੱਲਾਂ ਦੇ ਹੱਥ ਵਿੱਚ ਆ ਜਾਂਦੀ ਹੈ, ਪਾਈਆਂ ਦੇ ਹੱਥ ਵਿੱਚ ਆ ਜਾਂਦੀ ਹੈ। ਔਰ ਉਹ ਸਾਨੂੰ ਬਾਹਰ ਮੁਖੀ ਕਰ ਦਿੰਦੇ ਹਨ, ਕਰਮ ਕਾਂਡ ਦੇ ਵਿੱਚ ਲਗਾ ਦਿੰਦੇ ਹਨ। ਔਰ ਉਸ ਰੂਹਾਨੀਅਤ ਨੂੰ ਨਾ ਸਮਝਦੇ ਹਨ, ਨਾ ਕਿਸੇ ਨੂੰ ਉਸਦੀ ਸਮਝ ਹੈ, ਨਾ ਕਿਸੇ ਨੂੰ ਸਮਝਾਉਣ ਦੀ ਉਹ ਕੋਸ਼ਿਸ਼ ਕਰਦੇ ਹਨ। ਔਰ ਇਤਨੇ ਸਾਨੂੰ ਸ਼ਰੀਅਤ ਦੇ ਅੰਦਰ ਤੰਗ ਦਿਲ ਬਣਾ ਦਿੰਦੇ ਹਨ ਕਿ ਅਸੀਂ ਉਹਨਾਂ ਮਹਾਤਮਾ ਦੇ ਉਪਦੇਸ਼ ਨੂੰ ਕੋਈ ਕੌਮ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮਜ਼ਹਬ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮੁਲਕ ਦੀ ਸ਼ਕਲ ਦੇ ਦਿੰਦਾ ਹੈ, ਔਰ ਅਸੀਂ ਇੱਕ ਦੂਸਰੇ ਨਾਲ ਲੜਨਾ ਪਿੜਨਾ ਸ਼ੁਰੂ ਕਰ ਦਿੰਦੇ ਹਾਂ। ਕਿਸ ਵਾਸਤੇ ਕਰਦੇ ਹਾਂ? ਭੇਟ ਦੀ ਖਾਤਰ ਕਰਦੇ ਹਾਂ, ਇੱਜ਼ਤ ਔਰ ਆਪਣੀ ਮਾਨ ਵਡਿਆਈ ਦੀ ਖਾਤਰ ਕਰਦੇ ਹਾਂ। ਉਹਨਾਂ ਦਾ ਤਾਂ ਇਹ ਭੇਟ ਦਾ ਧੰਦਾ ਹੈ, ਲੇਕਿਨ ਅਸੀਂ ਆਪਣੀ ਕੰਮ ਅਕਲੀ ਕਰਕੇ ਉਹਨਾਂ ਦੇ ਕੈਦੀ ਬਣ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਦਾ ਉਪਦੇਸ਼ ਤਾਂ ਕੁੱਲ ਆਲਮ ਦੇ ਵਾਸਤੇ ਹੁੰਦਾ ਹੈ, ਸਾਰੀ ਦੁਨੀਆ ਦੇ ਵਾਸਤੇ ਹੁੰਦਾ ਹੈ, ਕਿਸੇ ਖਾਸ ਕੌਮ ਵਾਸਤੇ ਨਹੀਂ ਹੁੰਦਾ, ਖਾਸ ਮਜ਼ਹਬ ਵਾਸਤੇ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮੇਰਾ ਉਪਦੇਸ਼ ਚੌਂ ਵਰਨੋ ਕੋ ਸਾਂਝਾ। ਗੁਰੂ ਸਾਹਿਬ ਕਹਿੰਦੇ ਜਿਹੜੀ ਆਪ ਦੀ ਤਾਲੀਮ ਔਰ ਉਪਦੇਸ਼ ਹੈ ਕੁੱਲ ਆਲਮ ਦੇ ਵਾਸਤੇ ਹੈ, ਕਿਉਂਕਿ ਚੌਂ ਵਰਨਾਂ ਦੇ ਅੰਦਰ ਸਭ ਦੁਨੀਆ ਦੇ ਇਨਸਾਨ ਆ ਜਾਂਦੇ ਹਨ। ਤੁਸੀਂ ਦੇਖੋ ਅੱਜ ਸ਼ਰੀਅਤ ਨੇ ਉਹਨਾਂ ਦੇ ਇਤਨੇ ਉੱਚੇ ਔਰ ਸੁੱਚੇ ਉਪਦੇਸ਼ ਨੂੰ 10-12 ਜ਼ਿਲ੍ਹਿਆਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦਾ ਕਸੂਰ ਨਹੀਂ ਹੈ, ਇਹ ਸ਼ਰੀਅਤ ਵਾਲਿਆਂ ਦਾ ਕਸੂਰ ਹੈ। ਅਗਰ ਖੁੱਲ੍ਹੇ ਦਿਲ ਦੇ ਨਾਲ ਕਿਸੇ ਵੀ ਮਹਾਤਮਾ ਦੀ ਬਾਣੀ ਦੀ ਅਸੀਂ ਅੱਛੀ ਤਰ੍ਹਾਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹੋ ਸਮਝ ਆਉਂਦੀ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਇਹ ਮੈਂ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਲੈ ਰਿਹਾ ਹਾਂ। ਆਪ ਸਾਰੀ ਦੁਨੀਆ ਵੱਲ ਨਜ਼ਰ ਮਾਰ ਕੇ ਸਮਝਾਉਂਦੇ ਹਨ ਕਿ ਅਸੀਂ ਉਸ ਮਾਲਕ ਨੂੰ ਭੁੱਲ ਕੇ ਇਸ ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਾਂ। ਇਹ ਕਿਸ ਦਾ ਕੀ ਕਾਰਨ ਹੈ? ਇਸ ਕਰਕੇ ਅਸੀਂ ਇਸ 84 ਦੇ ਜੇਲ੍ਹ ਖਾਨੇ ਅੰਦਰ ਅਟਕੇ ਹੋਏ ਹਾਂ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਆਤਮ ਅੰਸ਼ ਰਾਮ ਦੀ। ਇਹ ਜਿਹੜੀ ਸਾਡੀ ਆਤਮਾ ਹੈ ਉਸ ਰਾਮ ਕਿਆ ਪਰਮਾਤਮਾ ਦੀ ਅੰਸ਼ ਹੈ। ਇਹੋ ਗੁਰੂ ਨਾਨਕ ਸਾਹਿਬ ਕਹਿੰਦੇ, ਆਤਮ ਮੈਂ ਰਾਮ, ਰਾਮ ਮੈਂ ਆਤਮ। ਆਤਮਾ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ, ਲੇਕਿਨ ਉਸ ਮਾਲਕ ਦੇ ਕੋਲੋਂ ਵਿਛੜ ਕੇ ਅਸੀਂ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਸ ਜਗ੍ਹਾ ਆ ਕੇ ਸਾਡੀ ਆਤਮਾ ਨੇ ਮਨ ਦਾ ਸਾਥ ਲੈ ਲਿਆ। ਮਨ ਲੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜਿਆਂ ਦਾ ਆਸ਼ਿਕ ਹੈ। ਜੋ ਜੋ ਕਰਮ ਆਪਾਂ ਮਨ ਦੇ ਤਾਬੇ ਹੋ ਕੇ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੇ ਜੇਲ੍ਹਖਾਨੇ ਵਿੱਚ ਆਉਣਾ ਪੈਂਦਾ ਹੈ। ਕਿਉਂਕਿ ਇਹ ਜਿਹੜੀ ਦੁਨੀਆ ਹੈ ਕਰਮ ਭੂਮੀ ਹੈ, ਕਰਮਾਂ ਸੰਦਰਾ ਖੇਤ ਹੈ। ਜ਼ਮੀਨ ਦੇ ਅੰਦਰ ਜੋ ਵੀ ਅਸੀਂ ਬੀਜ ਪਾਉਂਦੇ ਹਾਂ ਉਸੇ ਫਸਲ ਨੂੰ ਕੱਟਣ ਵਾਸਤੇ ਜਾਣਾ ਪਵੇਗਾ। ਮਿਰਚਾਂ ਦਾ ਬੀਜ ਪਾਵਾਂਗੇ, ਮਿਰਚਾਂ ਦੀ ਫਸਲ ਇਕੱਠੀ ਕਰਾਂਗੇ, ਅੰਬ ਦਾ ਪੌਦਾ ਲਗਾਵਾਂਗੇ, ਅੰਬ ਦੇ ਫਲ ਖਾਣ ਦੇ ਹੱਕਦਾਰ ਹੋ ਜਾਵਾਂਗੇ। ਸਵਾਮੀ ਜੀ ਕਹਿੰਦੇ, ਕਰਮ ਜੋ ਜੋ ਕਰੇਗਾ ਤੂੰ ਉਹੀ ਫਿਰ ਭੋਗ ਨਾ ਭਰਨਾ। ਔਰ ਇਹਨਾਂ ਕਰਮਾਂ ਕਰਕੇ, ਨਾ ਅੱਛੀਆਂ ਕਰਮਾਂ ਕਰਕੇ ਅਸੀਂ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੋ ਸਕਦੇ ਹਾਂ, ਨਾ ਬੁਰੀਆਂ ਕਰਮਾਂ ਕਰਕੇ ਅਸੀਂ ਮਰਨ ਜੰਮਣ ਦੀਆਂ ਦੁੱਖਾਂ ਤੋਂ ਬਚ ਸਕਦੇ ਹਾਂ। ਅਗਰ ਆਪਾਂ ਨੇਕ ਕਰਮ ਵੀ ਕਰਦੇ ਹਾਂ ਕੀ ਨਤੀਜਾ ਹੋਵੇਗਾ? ਸੇਠ ਸ਼ਾਹੂਕਾਰ ਬਣ ਕੇ ਆ ਜਾਵਾਂਗੇ, ਰਾਜੇ ਮਹਾਰਾਜੇ ਬਣ ਕੇ ਆ ਜਾਵਾਂਗੇ, ਕੌਮਾਂ ਮਜ਼ਹਬਾਂ ਮੁਲਕਾਂ ਦੀ ਹਕੂਮਤ ਲੈ ਕੇ ਆ ਜਾਵਾਂਗੇ। ਹੱਥ 'ਚੋਂ ਝਾੜੂ ਨਿਕਲੇਗਾ, ਹਕੂਮਤ ਦੀ ਬਾਗਡੋਰ ਮਿਲ ਜਾਵੇਗੀ, ਚੌਂਪੜੀ 'ਚੋਂ ਬਿਸਤਰ ਉਠਾ ਕੇ ਮਹੱਲਾਂ ਵਿੱਚ ਜਾ ਕੇ ਵਿਛਾ ਲਵਾਂਗੇ, ਜ਼ਿਆਦਾ ਤੋਂ ਜ਼ਿਆਦਾ ਬੈਕੁੰਠਾਂ ਔਰ ਸਵਰਗਾਂ ਵਿੱਚ ਚਲੇ ਜਾਵਾਂਗੇ। ਉਹ ਵੀ ਭੋਗ ਜੂਨੀਆਂ ਹਨ, ਫਰ ਸਰਟਨ ਟਾਈਮ ਔਰ ਪੀਰੀਅਡ ਦੇ ਵਾਸਤੇ ਹਨ, ਫਿਰ ਵਾਪਸ ਇਸੇ ਹੀ 84 ਦੇ ਜੇਲ੍ਹਖਾਨੇ ਵਿੱਚ ਆਉਣਾ ਪੈਂਦਾ ਹੈ। अगर बुरे कर्म करते हाँ फिर तो नरक और चौरासी तैयार ही रहती है। क्या राजा, क्या प्रजा, क्या अमीर, क्या गरीब, क्या औरत, क्या आदमी, सब दुनिया के जीव असी इस जगह आके आपो अपने कर्मों का हिसाब दे रहे हैं और इन्हों कर्मा करके जिस भी जगह जाके जन्म लेना पैंदा है, सोच लो उस जामे विच बैठ के दुख और मुसीबत सहनिया पैंदियां हैं। हर रोज़ साड़ी पेट की खातर हज़ार हा किस्म के जानवर ज़िबा किए जाते हैं। किस तरह चीखते चलाते पिटते रोंदे उन्हां मुर्गियां ते बकरियां ते भेड़ां दे गले ते दिन रात छुरियां चल रहियां हन। असी कदे सोच और विचार करके देखिया है अगर सानू अपने कर्मां दे कारण उत्थे जाके जन्म लेना पै जावे उन्हां दे हाथ में छुरियां और कुहाड़ियां पकड़ियां हों, सोच लो साड़ी की दुर्दशा होवेगी, साड़ी की हालत होवेगी। एक डॉक्टर पतली जी सोई टीका लगाउण दी खातर गर्म करता है, इतनी बड़े शरीर अपना थर थर कंबना शुरू कर दिंदा है, लेकिन उन्हां गरीब मजदूमां ते किस तरह बेरहमी दे नाल छुरियां चल रहियां हन। निचलियां जामियां दे मतलब की सोचना है, रूह कंबदी है, बयान ही नहीं किया जा सकता। तुसी इंसान दे जामे दे मतलब अच्छी तरह रिसर्च करके देखो, जिसनों आपां टॉप ऑफ द क्रिएशन कहिंदे हाँ, अशरफल मखलूकात कह के याद करते हैं, ऋषि मुनि नर नरैणी दे कह के बयान करते हैं, इस दे अंदर बैठ के किहड़ा आपां सुख हासिल कर सकते हाँ, किहड़ा आपां शांति प्राप्त कर सकते हाँ। किसे नूं पुछ के देख लो, कोई बेचारा बीमारी हथों तंग आया बैठा है, कोई बेरोजगारी हथों दुखी हो जाता है, किसी की औलाद नहीं होंगी वह रोन पिटन लगा होया है, कईयों नूं औलाद ने दुखी किया होया है, किसी ने कर्जा लेना है, किसी ने कर्जा देना है। रोज़ तुसी एहो जी सर्दी अंदर कंगालां दी सड़कां ते हालत देखते हो, जेल खानियां विच जाके कदे बेगुनाह मुलजमां दीआं कहानियां सुन के देखो, हस्पतालां विच जाके कदे बीमारां दीआं चीखां सुनो, दुनिया दे अंदर तां दुख ही दुख मुसीबतां ही मुसीबतां नज़र आ रहियां हन। कदे रेडियो लगा लो, अखबार पढ़ लो, किस तरह कौमां मसबां मुल्कां दे झगड़े शुरू हन, कितनियां गरीबां दा खून हुंदा है, कितनियां औरतां बेवा हुंदियां हन, कितने बच्चे यतीम हो रहे हन। जिस नगरी अंदर ये हालत है कि रोटी कपड़े वास्ते आप पटकते और तड़पते फिरते हैं, उस जामे अंदर बैठ के कोई सुख किस तरह हासिल कर सकता है, कोई शांति किस तरह प्राप्त कर सकता है। अगर इंसान दे जामे अंदर किसी नूं सुख नहीं मिलेगा, तुसी आप सोचो किहड़े जामे विच जाके उह सुख हासिल कर सकेगा। इसे वास्ते स्वामी जी ने कहा सी, सुरत सुन बातरी तेरा तनी बसे आकाश, ऐ आत्मा तेरा पति ओ परमात्मा परमेश्वर है, वो सचखंड विच बैठा होया है, तू माया दे जाल विच अटकी हुई है, जितना अरसा तू वापस अपने घर नहीं पहुँचेंगी, तू कदे सुहागण नहीं हो सकती, तेरा कदे मरण जमण दे दुखां तो छुटकारा नहीं हो सकता। इस वास्ते आम संता महात्मा ने आत्मा और परमात्मा का रिश्ता कह के समझाया है कि आत्मा जदों भी सुख हासिल कर सकती है, पति उस परमात्मा की भगती अंदरों हासिल कर सकती है, परमात्मा के वसाल अंदरों हासिल कर सकती है। स्त्री अगर अपने पति के चरणों तो दूर चले जाए, जो मर्जी तुसी दुनिया दियां उन्हें नियामतां दे दिओ, और ये मन विच कदे सुख नहीं आ सकता, और ये मन विच कदे शांति नहीं आ सकती, उन्हें तो पति की सोभत चाहिए है, पति का वसाल चाहिए है। सानू परमात्मा सारी दुनिया का राज पाठ क्यों ना दे देवे, तां भी साडे मन विच सुख नहीं आ सकता, साडे मन विच शांति नहीं आ सकती। इस वास्ते स्वामी जी कहिंदे असी उस मालिक नूं भुल के ऐस माया दे जाल विच फस के इस रचना दे नाल मोह और प्यार पा के इत्थे अटके हुए हाँ। जो कुछ अखां नाल देख रहे हैं ये 84 का बहुत बड़ा जबरदस्त जेल खाना है। इस जेल खाने के अंदरों मालिक ने निकल का एक दरवाज़ा रखा है, वो केड़ा दरवाज़ा है, वो इंसान का जामा है। और इस वास्ते परमात्मा बख्शता है कि तुसी इस मौके तो फायदा उठा के तुसी मालिक की भगती करो, मालिक की खोज करो, ताकि थोड़ा देह दियां बंधना तो छुटकारा हो जाए। लेकिन स्वामी जी समझाते हैं जदों परमात्मा सानू ये मौका दिंदा है, ਅਸੀਂ ਦੁਨੀਆ ਦੀ ਐਸ਼ੋ ਇਸ਼ਤ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਵਿੱਚ ਫਸ ਜਾਂਦੇ ਹਾਂ, ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ, ਪੁੱਤਰਾਂ ਧੀਆਂ ਦੇ ਪਿਆਰ ਵਿੱਚ ਫਸ ਜਾਂਦੇ ਹਾਂ, ਧਨ ਦੌਲਤ ਨੂੰ ਇਕੱਠਾ ਕਰਨੇ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਸੀਂ ਇਹਦੇ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਅੰਦਰੋਂ ਸ਼ਾਂਤੀ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਅੰਦਰੋਂ ਸੁੱਖ ਔਰ ਸ਼ਾਂਤੀ ਢੂੰਡਦੇ ਢੂੰਡਦੇ ਆਪ ਕਹਿੰਦੇ ਅਸੀਂ ਦਿਨ ਰਾਤ ਭਟਕਦੇ ਫਿਰਦੇ ਹਾਂ, ਦਿਨ ਰਾਤ ਅਸੀਂ ਤੜਫਦੇ ਫਿਰਦੇ ਹਾਂ, ਇਹਨਾਂ 'ਚੋਂ ਨਾ ਅੱਜ ਤੀਕਰ ਕਦੇ ਕਿਸੇ ਨੂੰ ਸੁੱਖ ਔਰ ਸ਼ਾਂਤੀ ਪ੍ਰਾਪਤ ਹੋਈ ਹੈ, ਨਾ ਕਦੇ ਕਿਸੇ ਨੂੰ ਸੁੱਖ ਔਰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਜੋ ਵੀ ਸਭ ਕੁਝ ਨਜ਼ਰ ਆਉਂਦਾ ਹੈ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਦੇ ਫਨਾ ਹੋ ਜਾਣਾ ਹੈ। ਜੋ ਵੀ ਥੋੜ੍ਹੇ ਬਹੁਤ ਸੁੱਖ ਨਜ਼ਰ ਆਉਂਦੇ ਹਨ ਅਰਸਾ ਪਾ ਕੇ ਸਭ ਦੁੱਖਾਂ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈ ਦਫ਼ਾ ਤਾਂ ਮਨ ਵਿੱਚ ਖਿਆਲ ਆਉਂਦਾ ਹੈ ਸ਼ਾਇਦ ਜਦੋਂ ਮਹਾਤਮਾ ਨੇ ਇਹ ਬਾਣੀ ਲਿਖੀ ਸੀ ਉਦੋਂ ਸ਼ਾਇਦ ਇਹ ਦੁਨੀਆ ਬਹੁਤ ਜ਼ਿਆਦਾ ਦੁਖੀ ਹੁੰਦੀ ਹੋਵੇਗੀ, ਲੇਕਿਨ ਹੁਣ ਤਾਂ ਅਸੀਂ ਇਤਨੀ ਡਿਵੈਲਪਮੈਂਟ ਕਰ ਲਈ ਹੈ ਜ਼ਿੰਦਗੀ ਦੇ ਹਰ ਸ਼ੋਭੇ ਦੇ ਅੰਦਰ, ਸ਼ਾਇਦ ਹੁਣ ਇਸ ਦੁਨੀਆ ਜ਼ਿਆਦਾ ਅੱਗੇ ਨਾਲੋਂ ਸੁਖੀ ਹੋ ਚੁੱਕੀ ਹੈ। ਇਹ ਤੁਸੀਂ ਦੇਖੋ, ਬਾਬਾ ਫਰੀਦ ਆਏ ਨੂੰ 800 ਸਾਲ ਹੋਏ ਹਨ, ਉਦੋਂ ਉਹਨਾਂ ਨੇ ਕਿਹਾ ਸੀ, ਮੈਂ ਜਾਣਾ ਦੁੱਖ ਮੁਝ ਕੋ ਦੁੱਖ ਪਰ ਆਇਆ ਜਗ, ਉੱਪਰ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। ਫਰੀਦ ਜੀ ਕਹਿੰਦੇ ਹਨ ਕਿ ਮੈਂ ਸਮਝਦਾ ਸੀ ਮੈਂ ਹੀ ਦੁਨੀਆ ਅੰਦਰ ਦੁਖੀ ਹਾਂ, ਮਹਾਤਮਾ ਨੂੰ ਕੀ ਦੁੱਖ ਹੋਵੇਗਾ, ਰੋਟੀ ਕੱਪੜੇ ਝੌਂਪੜੀ ਦਾ ਦੁੱਖ ਹੋਵੇਗਾ। ਲੇਕਿਨ ਆਪ ਕਹਿੰਦੇ ਜਦੋਂ ਮੈਂ ਉੱਪਰ ਦੀਆਂ ਮੰਜ਼ਿਲਾਂ ਵਿੱਚ ਜਾ ਕੇ ਦੇਖਿਆ ਦੁਨੀਆ 'ਤੇ ਸਾਰੀ ਖਾਹਿਸ਼ਾਂ ਔਰ ਤ੍ਰਿਸ਼ਨਾ ਦੀ ਅੱਗ ਵਿੱਚ ਦਿਨ ਰਾਤ ਸੜਨ ਲੱਗੀ ਹੋਈ ਹੈ। ਗੁਰੂ ਨਾਨਕ ਸਾਹਿਬ ਆਇਆਂ ਨੂੰ 500 ਸਾਲ ਹੋਏ ਹਨ, ਉਹਨਾਂ ਨੇ ਵੀ ਇਹੋ ਕਿਹਾ, ਨਾਨਕ ਦੁਖੀਆ ਸਭ ਸੰਸਾਰ, ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਨਾਲ ਭਰੇ ਪੀਤੇ ਬੈਠੇ ਹਨ। ਸਹਿਜੋ ਬਾਈ ਨੇ ਵੀ 250-300 ਸਾਲ ਪਹਿਲਾਂ ਕਿਹਾ, ਧਨਵੰਤੇ ਦੁਖੀਏ ਸਭੀ ਨਿਰਧਨ ਦੁੱਖ ਕਾ ਰੂਪ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਹੈ, ਬਹੁਤ ਜ਼ਿਆਦਾ ਧਨ ਦੌਲਤ ਹੈ, ਉਹ ਤਾਂ ਸਾਰੇ ਹੀ ਵਿਚਾਰੇ ਦੁਖੀ ਹਨ, ਔਰ ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ ਖਾਣ ਪੀਣ ਨੂੰ, ਉਹਨਾਂ 'ਤੇ ਦੁੱਖ ਹੋਣਾ ਹੀ ਹੈ। ਹੁਣ ਸਵਾਮੀ ਜੀ ਵੀ 100 ਸਾਲ ਹੋਇਆ ਇਹੋ ਕਹੀ ਜਾਂਦੇ ਹਨ ਕਿ ਅਸੀਂ ਦੁਨੀਆ ਦੇ ਅੰਦਰੋਂ ਸੁੱਖ ਔਰ ਸ਼ਾਂਤੀ ਢੂੰਡਣ ਦੀ ਖਾਤਰ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ। ਮਨ ਵਿੱਚ ਖਿਆਲ ਆਉਂਦਾ ਹੈ ਕਿ ਸ਼ਾਇਦ ਜਦੋਂ ਮਹਾਤਮਾ ਜਿਨ੍ਹਾਂ ਦਿਨਾਂ ਵਿੱਚ ਆਏ ਸੀ ਉਦੋਂ ਦੁਨੀਆ ਦੀ ਹਾਲਤ ਕੋਈ ਇਤਨੀ ਅੱਛੀ ਨਹੀਂ ਸੀ, ਹੁਣ ਅਸੀਂ 100 ਸਾਲ ਦੇ ਅੰਦਰ ਸ਼ਾਇਦ ਬਹੁਤ ਜ਼ਿੰਦਗੀ ਦੇ ਹਰ ਸ਼ੋਭੇ ਅੰਦਰ ਤਰੱਕੀ ਕਰ ਲਈ ਹੈ। ਪਹਿਲਾਂ ਅਸੀਂ ਚੌਂਪੜੀਆਂ ਵਿੱਚ ਰਿਹਾ ਕਰਦੇ ਸੀ ਔਰ 1-2 ਚੌਂਪੜੀਆਂ ਵਿੱਚ ਸਾਰਾ ਟੱਬਰ ਰਹਿੰਦਾ ਸੀ, ਔਰ ਹੱਥਾਂ ਨਾਲ ਖੇਤੀ ਕਰਦੇ ਸੀ ਜਾਂ ਬੈਲਾਂ ਨਾਲ ਖੇਤੀ ਕਰਦੇ ਸੀ, ਜਾਂ ਇਸੇ ਤਰ੍ਹਾਂ ਇਸੇ ਆਪਣੇ ਕਮਿਊਨਿਟੀ ਦੇ ਅੰਦਰ ਹੀ ਸ਼ਾਦੀਆਂ ਸ਼ੋਦੀਆਂ ਹੋ ਜਾਂਦੀਆਂ ਸੀ, ਔਰ ਉਸੇ ਜ਼ਿੰਦਗੀ ਵਿੱਚ 15-20 ਮੀਲ ਦੇ ਅੰਦਰ ਅੰਦਰ ਹੀ ਸਾਡੀ ਸਾਰੀ ਦੁਨੀਆ ਸੀ, ਅਸੀਂ ਉਸੇ ਵਿੱਚ ਹੀ ਗੁਜ਼ਾਰਾ ਕਰਕੇ ਮਰ ਜਾਂਦੇ ਸੀ। ਲੇਕਿਨ ਹੁਣ ਤਾਂ ਅਸੀਂ ਹਰ ਚੀਜ਼ ਜ਼ਿੰਦਗੀ ਦੇ ਹਰ ਸ਼ੋਭੇ ਅੰਦਰ ਕਿਤਨੀ ਤਰੱਕੀ ਕੀਤੀ ਹੈ, ਦੇਖੋ ਕਿਤਨੇ ਅੱਛੇ ਅੱਛੇ ਮਕਾਨ ਬਣਾ ਲਏ ਹਨ, ਔਰ ਇਸੇ ਤਰ੍ਹਾਂ ਐਗਰੀਕਲਚਰ ਦੇਖ ਲਓ, ਕਿਤਨਾ ਫੂਡ ਗ੍ਰੇਨ ਅਸੀਂ ਪੈਦਾ ਕਰ ਰਹੇ ਹਾਂ, ਟਰੈਕਟਰ ਆ ਗਏ ਹਨ, ਕੈਮੀਕਲਸ ਆ ਗਏ ਹਨ, ਔਰ ਇਸੇ ਤਰ੍ਹਾਂ ਮੈਡੀਸਨ ਦੇ ਅੰਦਰ ਅਸੀਂ ਕਿਤਨੀ ਤਰੱਕੀ ਕਰ ਲਈ ਹੈ, ਕਿਤਨੇ ਕਿਤਨੀਆਂ ਦਵਾਈਆਂ ਅੱਛੀਆਂ, ਕਿਤਨੇ ਕਿਤਨੇ ਡਾਕਟਰ ਅੱਛੇ ਅੱਛੇ ਆਲਮ ਲਿਖ ਲਿਆਏ ਹਨ, ਔਰ ਇਨਸਾਫ ਦੇ ਅੰਦਰ ਦੇਖੋ ਕਿਤਨੀਆਂ ਕਿਤਨੀਆਂ ਕਚਹਿਰੀਆਂ ਬਣ ਚੁੱਕੀਆਂ ਹਨ, ਸੁਪਰੀਮ ਕੋਰਟ ਤੱਕ ਅਸੀਂ ਮੁਕੱਦਮਾ ਲਿਜਾ ਸਕਦੇ ਹਾਂ, ਕਿਤਨੇ ਕਿਤਨੇ ਲਾਇਕ ਵਕੀਲ ਹੋ ਚੁੱਕੇ ਹਨ, ਔਰ ਸ਼ਾਦੀਆਂ ਵੀ ਅਸੀਂ ਆਪਣੀ ਮਨ ਮਰਜ਼ੀ ਨਾਲ ਹੀ ਕਰ ਲੈਂਦੇ ਹਾਂ, ਫਿਰ ਮਹਾਤਮਾ ਸਾਨੂੰ ਦੁਖੀ ਕਿਉਂ ਕਹਿੰਦੇ ਹਨ? ਸਾਨੂੰ ਤਾਂ ਹਰ ਜ਼ਿੰਦਗੀ ਦੇ ਸ਼ੋਭੇ ਅੰਦਰ ਹਰ ਚੀਜ਼ ਮੌਜੂਦ ਹੈ, ਜਦੋਂ ਹਰ ਚੀਜ਼ ਸਾਡੇ ਕੋਲ ਮੌਜੂਦ ਹੈ ਫਿਰ ਅਸੀਂ ਦੁਖੀ ਕਿਉਂ ਹੈ? ਜਾਂ ਤਾਂ ਸਾਡੇ ਸੋਚਣ ਵਿੱਚ ਕੁਝ ਫਰਕ ਹੈ, ਜਾਂ ਮਹਾਤਮਾ ਦੇ ਸਮਝਾਉਣ ਵਿੱਚ ਫਰਕ ਹੈ। ਦੇਖੋ ਜਿਸ ਵਕਤ ਆਪਾਂ ਚੌਂਪੜੀਆਂ ਵਿੱਚ ਰਹਿੰਦੇ ਸੀ ਸਾਰਾ ਟੱਬਰ ਇੱਕੋ ਜਗ੍ਹਾ ਰਹਿੰਦਾ ਸੀ, ਸਾਰਾ ਦਿਨ ਕੰਮ ਕਰਦੇ ਸੀ, ਸ਼ਾਮ ਨੂੰ ਇਕੱਠੇ ਬੈਠ ਕੇ ਖਾਣਾ ਖਾਂਦੇ ਸੀ, ਇੱਕ ਦੂਸਰੇ ਨਾਲ ਪਿਆਰ ਹੁੰਦਾ ਸੀ, ਔਰ ਢੋਲਕੀਆਂ ਛੈਣੇ ਵਜਾਉਂਦੇ ਸੀ, ਨੱਚਦੇ ਗਾਉਂਦੇ ਸੀ, ਔਰ ਬੜੇ ਰਿਲੈਕਸ ਹੋ ਕੇ ਰਾਤ ਨੂੰ ਸੌਂਦੇ ਸੀ। ਹੁਣ ਅਸੀਂ ਬੜੇ ਬੜੀਆਂ ਪੱਕੀਆਂ ਕੋਠੜੀਆਂ ਬਣਾ ਲਈਆਂ ਹਨ, ਏਅਰ ਕੰਡੀਸ਼ਨ ਕਨੈਕਸ਼ਨ ਹਰ ਕਮਰੇ ਦੇ ਅੰਦਰ ਲੱਗਾ ਹੋਇਆ ਹੈ, ਟੀਵੀ ਵੀ ਲੱਗੀ ਹੋਈ ਹੈ, ਟੈਲੀਫੋਨ ਵੀ ਲੱਗਾ ਹੋਇਆ ਹੈ, ਔਰ ਮੰਜੇ ਵੀ ਸਾਡੇ 9-9 ਇੰਚ ਦੇ ਸਪਰਿੰਗ ਹਨ, 6-6 ਇੰਚ ਦੇ ਉੱਤੇ ਗੱਦੇ ਹਨ, ਲੇਕਿਨ ਨੀਂਦ ਸਾਨੂੰ ਫਿਰ ਵੀ ਰਾਤ ਨੂੰ ਨਹੀਂ ਆਉਂਦੀ, ਕੰਪੋਜ਼ ਖਾਣੀ ਪੈਂਦੀ ਹੈ, ਟੀਕਾ ਲਗਾਉਣਾ ਪੈਂਦਾ ਹੈ। ਸੁਬਾਹ ਉੱਠਦੇ ਹਾਂ, ਕਹਿੰਦੇ ਹੱਡ ਗੋਡੇ ਦੁਖੀ ਜਾਂਦੇ ਹਨ, ਔਰ ਮਾਤਾ ਪਿਤਾ ਨਾਲ ਪਹਿਲਾਂ ਦੇਖੋ ਕਿਤਨੀ ਇੱਜ਼ਤ ਸੀ ਮਾਤਾ ਪਿਤਾ ਦੀ, ਮਾਤਾ ਪਿਤਾ ਦੀ ਬੱਚਿਆਂ ਨਾਲ ਕਿਤਨਾ ਪਿਆਰ ਸੀ। ਹੁਣ ਤਾਂ ਮਾਤਾ ਪਿਤਾ ਹੀ ਰਾਤ ਨੂੰ 10-11 ਵਜੇ ਆਪਣੀਆਂ ਪਾਰਟੀਆਂ ਤੋਂ ਵਾਪਸ ਆਉਂਦੇ ਹਨ, ਬੱਚੇ ਤਾਂ 8-9 ਵਜੇ ਹੀ ਵਿਚਾਰੇ ਸੌ ਜਾਂਦੇ ਹਨ। ਸੁਬਾਹ 10-11 ਤੋਂ ਪਹਿਲਾਂ ਕੋਈ ਸੁੱਤਾ ਹੀ ਨਹੀਂ ਉੱਠਦਾ, ਬੱਚੇ 7 ਵਜੇ ਹੀ ਸਕੂਲ ਨੂੰ, 8 ਵਜੇ ਹੀ ਨਿਕਲ ਜਾਂਦੇ ਹਨ। ਉਹਨਾਂ ਬੱਚਿਆਂ ਨੇ ਵੀ ਮਾਂ ਬਾਪ ਦੀ ਇਹੋ ਜਿਹੀ ਹੀ ਇੱਜ਼ਤ ਕਰਨੀ ਹੈ। ਉਹਨਾਂ ਬੱਚਿਆਂ ਨੇ ਕਿਸ ਤਰ੍ਹਾਂ ਉਸ ਮਾਂ ਬਾਪ ਦਾ ਸਹਾਰਾ ਬਣਨਾ ਹੈ, ਉਹਨਾਂ ਬੱਚਿਆਂ ਦਾ ਕਿਸ ਤਰ੍ਹਾਂ ਉਸ ਮਾਂ ਬਾਪ ਨਾਲ ਇਤਨਾ ਪਿਆਰ ਹੋ ਸਕਦਾ ਹੈ। ਅੱਗੇ ਪਿੰਡਾਂ ਵਿੱਚ ਮਾਮੂਲੀ ਕੋਈ ਹਕੀਮ ਵਗੈਰਾ ਜਰਾ ਵਗੈਰਾ ਹੁੰਦਾ ਸੀ, ਲੇਕਿਨ ਦਵਾਈ ਹਰ ਇੱਕ ਨੂੰ ਜ਼ਰੂਰ ਮਿਲ ਜਾਂਦੀ ਸੀ, ਇਲਾਜ ਥੋੜ੍ਹਾ ਬਹੁਤ ਹਰ ਇੱਕ ਦਾ ਹੋ ਜਾਂਦਾ ਸੀ। ਹੁਣ ਜ਼ਰੂਰ ਸਾਇੰਸ ਨੇ ਤਰੱਕੀ ਕੀਤੀ ਹੈ, ਮੈਡੀਸਨ ਨੇ ਤਰੱਕੀ ਕੀਤੀ ਹੈ, ਲੇਕਿਨ ਪਹਿਲਾਂ ਦੇਖੋ ਬਿਮਾਰੀਆਂ ਕਿਸ ਕਿਸਮ ਦੀਆਂ ਨਵੀਆਂ ਤੋਂ ਨਵੀਆਂ ਚੜੀਆਂ ਆ ਰਹੀਆਂ ਹਨ, ਕਿਉਂਕਿ ਇਤਨੇ ਕੈਮੀਕਲਸ ਫੂਡ ਪ੍ਰੋਟੈਕਸ਼ਨ ਦੇ ਵਾਸਤੇ ਸਾਨੂੰ ਇਸਤੇਮਾਲ ਕਰਨੇ ਪੈਂਦੇ ਹਨ, ਜਿਨ੍ਹਾਂ ਦਾ ਸਾਡੇ ਜਿਸਮ 'ਤੇ ਜ਼ਰੂਰ ਅਸਰ ਪੈਂਦਾ ਹੈ। ਔਰ ਉਹ ਡਾਕਟਰ ਮਿਲਦੇ ਕਿਹਨੂੰ ਹਨ, ਹਸਪਤਾਲਾਂ ਵਿੱਚ ਮੰਜੇ ਕਿਹਨੂੰ ਮਿਲਦੇ ਹਨ, ਮਿਲ ਵੀ ਜਾਣ ਖਰਚੇ ਕਿਤਨੇ ਕਿਤਨੇ ਜ਼ਿਆਦਾ ਹਸਪਤਾਲਾਂ ਦੇ ਹਨ, ਬਿਮਾਰ ਤਾਂ ਵਿਚਾਰੇ ਬਰਾਂਡਿਆਂ ਵਿੱਚ ਰੁਲਦੇ ਫਿਰਦੇ ਹਨ। ਔਰ ਅੱਧੀ ਦੁਨੀਆ ਤਾਂ ਬਾਹਰ ਰਾਤ ਨੂੰ ਭੁੱਖੀ ਸੌਂਦੀ ਹੈ, ਬੇਸ਼ੱਕ ਕਿਤਨੀ ਅਸੀਂ ਫੂਡ ਗ੍ਰੇਨ ਪੈਦਾ ਕਰ ਲਿਆ ਹੈ, ਇਤਨੀ ਕੀਮਤ ਜ਼ਿਆਦਾ ਹੈ, ਤੁਸੀਂ ਜਾਣਦੇ ਹੋ 12-12, 13-13 ਰੁਪਏ ਅਗਰ ਕਿਲੋ ਕੋਈ ਖੰਡ ਖਰੀਦੇਗਾ, ਉਹ ਕਿਸ ਤਰ੍ਹਾਂ ਆਪਣੇ ਟੱਬਰ ਦਾ ਗੁਜ਼ਾਰਾ ਕਰ ਸਕਦਾ ਹੈ। ਇਹ ਨਹੀਂ ਕਿ ਫੂਡ ਗ੍ਰੇਨ ਦੀ ਕੋਈ ਦੁਨੀਆ ਅੰਦਰ ਕਮੀ ਹੈ, ਕੁਛ ਸਾਡੇ ਆਪਣੇ ਇਸਤੇਮਾਲ ਕਰਨ ਦੇ ਵਿੱਚ ਨੁਕਸ ਲੱਗ ਰਿਹਾ ਹੈ। ਇਸੇ ਤਰ੍ਹਾਂ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ, ਅਮੀਰ ਆਦਮੀ ਖਾ ਨਹੀਂ ਸਕਦਾ, ਉਹਨੂੰ ਹਜ਼ਮ ਨਹੀਂ ਹੁੰਦਾ, ਗਰੀਬ ਆਦਮੀ ਨੂੰ ਮਿਲਦਾ ਨਹੀਂ, ਕੀਮਤ ਇਤਨੀ ਜ਼ਿਆਦਾ ਹੈ, ਉਸ ਫੂਡ ਗ੍ਰੇਨ ਦਾ ਕਿਸੇ ਨੂੰ ਕੀ ਫਾਇਦਾ ਹੋਇਆ। ਅੱਗੇ ਕੋਈ ਝਗੜਾ ਵੀ ਪਿੰਡ ਵਿੱਚ ਹੋ ਜਾਂਦਾ ਸੀ, ਪਿੰਡ ਦੇ 4 ਬੰਦੇ ਭਲੇ ਮਾਨਸ ਇਕੱਠੇ ਕਰਕੇ ਸ਼ਾਮ ਪੁੱਤਰੋਰਾ ਫੈਸਲਾ ਕਰ ਦਿੰਦੇ ਸੀ। ਹੁਣ ਤੁਸੀਂ ਕੋਈ ਮੁਕੱਦਮਾ ਕਰਕੇ ਦੇਖ ਲਓ, ਜੇ 20-25 ਸਾਲ ਤੋਂ ਪਹਿਲਾਂ ਉਹਰਾ ਫੈਸਲਾ ਹੋ ਜਾਵੇ, ਕਿਤਨੇ ਵੀ ਜੱਜ ਲੈ ਕਿਉਂ ਨਾ ਹੋਣ, ਕਿਤਨੇ ਵੀ ਵਕੀਲ ਲੈ ਕਿਉਂ ਨਾ ਹੋਣ, ਲੇਕਿਨ ਫੈਸਲਾ ਤਾਂ ਕਦੇ ਕਿਸੇ ਨੂੰ ਇਤਨੀ ਜਲਦੀ ਨਹੀਂ ਮਿਲਿਆ। ਇਸੇ ਤਰ੍ਹਾਂ ਮੈਡੀਸਨਸ, ਦਵਾਈਆਂ ਬੜੀਆਂ ਆ ਗਈਆਂ ਹਨ, ਡਾਕਟਰ ਬੜੇ ਇੰਟੈਲੀਜੈਂਟ ਆ ਗਏ ਹਨ, ਲੇਕਿਨ ਇਲਾਜ ਕਿੰਨਿਆਂ ਕੁ ਆਦਮੀਆਂ ਦੇ ਹੁੰਦੇ ਹਨ। ਕੋਠੀਆਂ ਬੜੀਆਂ ਪਾ ਲਈਆਂ ਹਨ, ਲੇਕਿਨ ਫਿਰ ਵੀ ਸੜਕਾਂ 'ਤੇ ਕਿਤਨੇ ਕੁ ਆਦਮੀ ਰਾਤ ਨੂੰ ਸੜਕਾਂ ਉੱਤੇ ਸੌਂਦੇ ਹਨ। ਇਹ ਕੋਈ ਸਾਡਾ ਜਾਂ ਤਾਂ ਡਿਵੈਲਪਮੈਂਟ ਦੇ ਵਿੱਚ ਕੋਈ ਨੁਕਸ ਹੈ, ਜਾਂ ਸਾਨੂੰ ਡਿਵੈਲਪਮੈਂਟ ਵਿੱਚ ਇਸਤੇਮਾਲ ਕਰਨਾ ਨਹੀਂ ਆਉਂਦਾ। ਔਰ ਤੁਸੀਂ ਸ਼ਾਦੀਆਂ ਵੀ ਆਪਣੀ ਮਨ ਮਰਜ਼ੀ ਨਾਲ ਕਰਦੇ ਹਾਂ, ਲੇਕਿਨ ਫਿਰ ਵੀ 30-34 ਸਾਲ ਕਚਹਿਰੀ ਵਿੱਚ ਤਲਾਕ ਵਾਸਤੇ ਖੜ੍ਹੇ ਹੁੰਦੇ ਹਾਂ। ਪਹਿਲਾਂ ਮਾਂ ਬਾਪ ਸ਼ਾਦੀ ਕਰ ਦਿੰਦੇ ਸੀ, ਹਰ ਇੱਕ ਸ਼ਾਦੀ ਅੰਦਰ 1-2 ਅੰਧੇਰੀਆਂ ਜ਼ਰੂਰ ਆਉਂਦੀਆਂ ਹਨ, ਲੇਕਿਨ ਮਾਤਾ ਪਿਤਾ ਦੋਨਾਂ ਘਰਾਂ ਦੇ ਇਕੱਠੇ ਹੋ ਕੇ ਫੈਸਲੇ ਕਰਾ ਦਿੰਦੇ ਸੀ, ਹਨੇਰੀ ਖਤਮ ਹੋ ਜਾਂਦੀ ਸੀ। ਹੁਣ ਤਾਂ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਤਲਾਕ ਕਦੋਂ ਲੈ ਆਉਂਦੇ ਹਨ, ਸ਼ਾਦੀ ਦੂਸਰੀ ਕਦੋਂ ਕਰੇ ਆਉਂਦੇ ਹਨ। ਸੋ ਇਹ ਡਿਵੈਲਪਮੈਂਟ ਤੋਂ ਫਾਇਦਾ ਕਿਸਨੇ ਉਠਾਇਆ, ਕਿਸੇ ਨੂੰ ਪੁੱਛ ਕੇ ਦੇਖ ਲਓ। ਕਿਸੇ ਨੂੰ ਫੁਰਸਤ ਨਹੀਂ, ਮਜ਼ਦੂਰ ਨੂੰ ਫੁਰਸਤ ਨਹੀਂ, ਇੰਜੀਨੀਅਰ ਨੂੰ ਫੁਰਸਤ ਨਹੀਂ, ਡਾਕਟਰ ਨੂੰ ਫੁਰਸਤ ਨਹੀਂ, ਇੰਡਸਟਰੀਲਿਸਟ ਨੂੰ ਫੁਰਸਤ ਨਹੀਂ, ਕਿਹਨੂੰ ਫੁਰਸਤ ਹੈ, ਕਿਸੇ ਨੂੰ ਵੀ ਫੁਰਸਤ ਨਹੀਂ। ਸਾਨੂੰ ਇਸ ਡਿਵੈਲਪਮੈਂਟ ਦਾ ਕੀ ਫਾਇਦਾ ਹੋਇਆ, ਸਾਨੂੰ ਆਪਣੇ ਵਾਸਤੇ ਘੰਟਾ ਤੱਕ ਨਹੀਂ ਮਿਲਦਾ, ਰਿਲੈਕਸ ਹੋਣ ਦਾ ਅੱਧਾ ਘੰਟਾ ਨਹੀਂ ਮਿਲਦਾ। ਕਿਸੇ ਦੇ ਮਨ 'ਤੇ ਸਭ ਦੇ ਮੂੰਹ 'ਤੇ ਟੈਨਸ਼ਨ ਚੜ੍ਹੀ ਹੋਈ ਹੈ, ਕੋਈ ਰਿਲੈਕਸ ਨਜ਼ਰ ਨਹੀਂ ਆਉਂਦਾ, 4 ਜਣੇ ਬਹਿ ਕੇ ਹੱਸ ਖੇਡ ਨਹੀਂ ਸਕਦੇ, ਐਸੀ ਡਿਵੈਲਪਮੈਂਟ ਤੋਂ ਅਸੀਂ ਫਾਇਦਾ ਕੀ ਉਠਾ ਰਹੇ ਹਾਂ। ਇਹ ਡਿਵੈਲਪਮੈਂਟ ਦਾ ਕਸੂਰ ਨਹੀਂ ਹੈ, ਅਸੀਂ ਇਹਨਾਂ ਚੀਜ਼ਾਂ ਦੇ ਕੈਦੀ ਬਣ ਗਏ ਹਾਂ। ਇਹ ਚੀਜ਼ਾਂ ਸਾਡੇ ਫਾਇਦੇ ਵਾਸਤੇ ਬਣੀਆਂ ਸੀ, ਨਾ ਕਿ ਅਸੀਂ ਇਹਨਾਂ ਵਾਸਤੇ ਬਣੀਆਂ ਸੀ। ਅਸੀਂ ਤਾਂ ਇਹਨਾਂ ਮਸ਼ੀਨਾਂ ਦੇ ਪੁਰਜ਼ੇ ਬਣ ਗਏ ਹਾਂ, ਮਸ਼ੀਨਾਂ ਦੇ ਮਾਲਕ ਨਹੀਂ ਬਣ ਸਕੇ। ਸਾਨੂੰ ਇਸ ਡਿਵੈਲਪਮੈਂਟ ਦੇ ਮਾਲਕ ਬਣਨਾ ਚਾਹੀਦਾ ਹੈ। ਹਰ ਇੱਕ ਨੂੰ ਖਾਣਾ ਮਿਲਣਾ ਚਾਹੀਦਾ ਹੈ, ਕੱਪੜਾ ਮਿਲਣਾ ਚਾਹੀਦਾ ਹੈ, ਰਹਿਣ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਮਾਇੰਡ ਰਿਲੈਕਸ ਹੋਣਾ ਚਾਹੀਦਾ ਹੈ, ਔਰ ਟੈਨਸ਼ਨ ਕਿਸੇ ਦੇ ਮਨ ਵਿੱਚ ਨਹੀਂ ਹੋਣੀ। ਮਾਤਾ ਪਿਤਾ ਦੀ ਇੱਜ਼ਤ ਹੋਣੀ ਚਾਹੀਦੀ ਹੈ, ਬੱਚਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ। ਇਹੋ ਤਾਂ ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਮੰਗਦਾ ਹੈ। ਜੇ ਵੈਲਿਊਜ਼ ਆਫ ਲਾਈਫ ਹੀ ਨਹੀਂ ਰਹੀਆਂ ਤਾਂ ਇਸ ਡਿਵੈਲਪਮੈਂਟ ਦਾ ਸਾਨੂੰ ਕੀ ਫਾਇਦਾ ਹੋ ਸਕੇਗਾ। ਇਸ ਵਾਸਤੇ ਜੋ ਉਦੋਂ ਉਦੋਂ ਮਹਾਤਮਾ ਨੇ ਕਿਹਾ ਸੀ, ਹੁਣ ਵੀ ਠੀਕ, ਉਦੋਂ ਵੀ ਠੀਕ ਸੀ, ਹੁਣ ਵੀ ਠੀਕ ਹੈ ਕਿ ਇਹਨਾਂ ਚੀਜ਼ਾਂ 'ਚੋਂ ਨਾ ਕਦੇ ਉਦੋਂ ਕਿਸੇ ਨੂੰ ਸੁੱਖ ਮਿਲਿਆ ਸੀ, ਨਾ ਹੁਣ ਕਦੇ ਕਿਸੇ ਨੂੰ ਸੁੱਖ ਮਿਲ ਸਕਦਾ ਹੈ, ਕਿਉਂਕਿ ਮਾਲਕ ਨੇ ਦੁਨੀਆ ਹੀ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਤਜੋ ਮਨ ਜੇ ਦੁੱਖ ਸੁੱਖ ਕਾ ਤਾਂ, ਇਹ ਜਿਹੜੀ ਦੁਨੀਆ ਹੈ ਭਰਾਵਾ, ਇਹ ਦੁੱਖਾਂ ਔਰ ਸੁੱਖਾਂ ਦੀ ਬਣੀ ਹੋਈ ਹੈ, ਤੈਨੂੰ ਇਸ ਦੁਨੀਆ 'ਚੋਂ ਕਦੇ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਪੁੰਨਾਂ ਔਰ ਪਾਪਾਂ ਦੀ ਨਗਰੀ ਹੈ, ਪੁੰਨਾਂ ਦਾ ਵੀ ਹਿਸਾਬ ਦੇਣ ਵਾਸਤੇ ਆਉਣਾ ਪਵੇਗਾ, ਪਾਪਾਂ ਦਾ ਵੀ ਹਿਸਾਬ ਦੇਣ ਵਾਸਤੇ ਆਉਣਾ ਪਵੇਗਾ। ਪੁੰਨਾਂ ਕਰਕੇ ਤੂੰ ਸੁਖੀ ਹੋ ਜਾਵੇਂਗਾ, ਪਾਪਾਂ ਕਰਕੇ ਤੂੰ ਦੁਖੀ ਹੋ ਜਾਵੇਂਗਾ। ਅਗਰ ਸੁੱਖ ਹੈ ਤਾਂ ਮਾਲਕ ਦੇ ਭਗਤੀ ਵਿੱਚ ਹੈ, ਮਾਲਕ ਦੇ ਪਿਆਰ ਵਿੱਚ ਹੈ। ਇਸੇ ਵਾਸਤੇ ਕਹਿੰਦੇ ਚੜ੍ਹ ਕਰ ਲਗੋ ਅਬ ਸਤਨਾਮ, ਅਗਰ ਸੁੱਖ ਹਾਸਲ ਕਰਨਾ ਹੈ ਮਾਲਕ ਦੀ ਭਗਤੀ ਕਰੋ, ਮਾਲਕ ਨਾਲ ਵਿਸਾਲ ਕਰੋ, ਕਿਉਂਕਿ ਆਤਮਾ ਪਰਮਾਤਮਾ ਨੂੰ ਮਿਲ ਕੇ ਹੀ ਸੁੱਖ ਔਰ ਸ਼ਾਂਤੀ ਹਾਸਲ ਕਰ ਸਕਦੀ ਹੈ। ਮਾਲਕ ਤੋਂ ਤਾਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਰਚਨਾ ਦੇ ਅਸੀਂ ਨਜ਼ਦੀਕ ਹੁੰਦੇ ਜਾ ਰਹੇ ਹਾਂ। ਜਿਤਨਾ ਰਚਨਾ ਅੰਦਰ ਮਨ ਫੈਲਾਈ ਜਾਵਾਂਗੇ ਦੁਖੀ ਹੋਈ ਜਾਵਾਂਗੇ, ਜਿਤਨਾ ਰਚਨਾ 'ਚੋਂ ਮਨ ਕੱਢਦੇ ਜਾਵਾਂਗੇ ਉਤਨਾ ਸੁਖੀ ਹੋਈ ਜਾਵਾਂਗੇ। ਇਸ ਵਾਸਤੇ ਸਵਾਮੀ ਜੀ ਕਹਿੰਦੇ ਅਸੀਂ ਇੱਥੇ ਭਟਕਦੇ ਫਿਰਦੇ ਹਾਂ, ਅਸੀਂ ਇੱਥੇ ਤੜਫਦੇ ਫਿਰਦੇ ਹਾਂ, ਕਦੇ ਕਿਸੇ ਚੀਜ਼ 'ਚੋਂ ਸੁੱਖ ਢੂੰਡਦੇ ਹਾਂ, ਕਦੇ ਕਿਸੇ ਚੀਜ਼ 'ਚੋਂ ਸੁੱਖ ਢੂੰਡਦੇ ਹਾਂ। ਜਿਤਨਾ ਸੁੱਖ ਢੂੰਡਦੇ ਹਾਂ ਉਤਨਾ ਜ਼ਿਆਦਾ ਦੁਖੀ ਹੁੰਦੇ ਚਲੇ ਜਾ ਰਹੇ ਹਾਂ। ਤੁਸੀਂ ਸੋਚ ਕੇ ਦੇਖੋ, ਜਿਨ੍ਹਾਂ ਨੂੰ ਦੁਨੀਆ ਅੰਦਰ ਪਰਮਾਤਮਾ ਨੇ ਸਭ ਕੁਛ ਬਖਸ਼ਿਆ ਹੋਇਆ ਹੈ, ਜ਼ਿੰਦਗੀ ਦਾ ਸਾਥੀ ਵੀ ਅੱਛਾ ਦਿੱਤਾ ਹੈ, ਖਾਣ ਪੀਣ ਨੂੰ ਵੀ ਬਹੁਤ ਹੈ, ਮਕਾਨ ਵੀ ਬਹੁਤ ਅੱਛਾ ਦਿੱਤਾ ਹੈ, ਰੁਪਇਆ ਪੈਸਾ ਵੀ ਹੈ, ਇੱਜ਼ਤ ਵੀ ਹੈ, ਮਾਲਕ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ। ਇਕੱਲੇ ਬੈਠ ਕੇ ਦੇਖੋ, ਮਨ ਵਿੱਚ ਖੁਸ਼ੀ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ, ਸਭ ਕੁਛ ਹੋਣ ਦੇ ਬਾਵਜੂਦ ਲੋਨਲੀਨੈਸ ਦੀ ਸਾਡੇ ਮਨ ਵਿੱਚ ਫੀਲਿੰਗ ਕਿੱਥੋਂ ਆ ਗਈ? ਕਮੀ ਤਾਂ ਕਿਸੇ ਗੱਲ ਦੀ ਹੈ ਨਹੀਂ, ਫਿਰ ਸਾਨੂੰ ਖੁਸ਼ੀ ਕਿਉਂ ਨਹੀਂ ਆਉਂਦੀ, ਸ਼ਾਂਤੀ ਕਿਉਂ ਨਹੀਂ ਆਉਂਦੀ? ਇਹ ਆਤਮਾ ਦੀ ਕਸ਼ਿਸ਼ ਹੈ ਆਪਣੇ ਅਸਲ ਦੀ ਤਰਫ, ਜਿਤਨਾ ਚਿਰ ਉਸ ਤਰਫ ਨਹੀਂ ਜਾਣ ਦਿਆਂਗੇ ਅਸੀਂ ਸੁੱਖ ਨਹੀਂ ਢੂੰਡ ਸਕਦੇ, ਅਸੀਂ ਸ਼ਾਂਤੀ ਨਹੀਂ ਢੂੰਡ ਸਕਦੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਫਿਰ ਸੱਚੇ ਅਤੇ ਸਦਾ ਸੁਹਾਗਣ, ਆਤਮਾ ਇਸਤਰੀ ਹੈ, ਪਰਮਾਤਮਾ ਪਤੀ ਹੈ। ਇਸਤਰੀ ਤਾਂ ਪਤੀ ਦੇ ਚਰਨਾਂ ਵਿੱਚ ਪਹੁੰਚ ਕੇ ਹੀ ਸੁੱਖ ਹਾਸਲ ਕਰ ਸਕਦੀ ਹੈ, ਪਤੀ ਤੋਂ ਦੂਰ ਰਹਿ ਕੇ ਕਦੇ ਸੁੱਖ ਨਹੀਂ ਹਾਸਲ ਕਰ ਸਕਦੀ। ਗੁਰੂ ਸਾਹਿਬ ਕਹਿੰਦੇ, ਜਿੰਨੀ ਜਾਤਾ ਕਰ ਆਪਣੇ ਸੇ ਸੁਖੀਏ ਪਾਈ, ਜਿਹੜੇ ਵਾਪਸ ਆਪਣੇ ਘਰ ਪਰਮਾਤਮਾ ਕੋਲ ਪਹੁੰਚ ਜਾਂਦੇ ਹਨ ਉਹ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰ ਲੈਂਦੇ ਹਨ। ਇਸ ਵਾਸਤੇ ਕਿਉਂਕਿ ਅਸੀਂ ਪਰਮਾਤਮਾ ਨੂੰ ਭੁੱਲ ਗਏ ਹਾਂ, ਰਚਨਾ ਦੇ ਮੋਹ ਵਿੱਚ ਫਸ ਗਏ ਹਾਂ, ਰਚਨਾ ਦੇ ਪਿਆਰ ਵਿੱਚ ਫਸ ਗਏ ਹਾਂ, ਅਸੀਂ ਇੱਟਾਂ ਪੱਥਰਾਂ ਦੀ ਭਗਤੀਆਂ ਵਿੱਚ ਲੱਗ ਗਏ ਹਾਂ, ਕਾਗਜ਼ਾਂ ਪਾਣੀਆਂ ਦੀਆਂ ਭਗਤੀਆਂ ਵਿੱਚ ਲੱਗ ਗਏ ਹਾਂ, ਮਾਲਕ ਦੀ ਭਗਤੀ ਕੋਈ ਨਹੀਂ ਕਰਦਾ। ਇਸ ਵਾਸਤੇ ਆਪੋ ਆਪਣੀ ਜਗ੍ਹਾ ਸਭ ਦੁਨੀਆ ਦੇ ਜੀਵ ਦੁੱਖਾਂ ਔਰ ਮੁਸੀਬਤਾਂ ਵਿੱਚ ਭਰੇ ਪੀਤੇ ਬੈਠੇ ਹਾਂ, ਸੁੱਖ ਕਿੱਥੇ ਜਾ ਕੇ ਮਿਲੇਗਾ, ਸ਼ਾਂਤੀ ਕਿੱਥੇ ਜਾ ਕੇ ਮਿਲੇਗੀ? ਸਵਾਮੀ ਜੀ ਅੱਗੇ ਇਸ਼ਾਰਾ ਕਰਦੇ ਹਨ,
ਅਟਕ ਤੂੰ ਕਿਉਂ ਰਹਾ ਜਗ ਮੇ, ਭਟਕ ਮੇ ਕਿਆ ਮਿਲੇ ਭਾਈ, ਖਟਕ ਤੂੰ ਧਾਰ ਅਬ ਮਨ ਮੇ, ਖੋਜ ਸਤ ਸੰਗ ਮੇ ਜਾਈ।
ਜਦੋਂ ਅਸੀਂ ਬਹੁਤ ਦੁਖੀ ਹੋ ਜਾਂਦੇ ਹਾਂ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਤੋਂ, ਦੁਨੀਆ ਦੇ ਧੰਦਿਆਂ ਤੋਂ, ਦੁਨੀਆ ਦੇ ਮੁਕੱਦਮਿਆਂ ਤੋਂ, ਧਨ ਦੌਲਤ ਦੀਆਂ ਪ੍ਰੋਬਲਮਾਂ ਤੋਂ, ਬਾਲ ਬੱਚਿਆਂ ਤੋਂ, ਫਿਰ ਸਾਡਾ ਖਿਆਲ ਸੁੱਖ ਔਰ ਸ਼ਾਂਤੀ ਢੂੰਡਣ ਦੀ ਖਾਤਰ ਕਿਹੜੀ ਤਰਫ ਜਾਂਦਾ ਹੈ? ਕੋਈ ਮੰਦਰਾਂ ਦੀ ਤਰਫ ਦੌੜਦਾ ਹੈ, ਕੋਈ ਗੁਰਦੁਆਰਿਆਂ ਦੀ ਤਰਫ ਦੌੜਦਾ ਹੈ, ਕੋਈ ਮਸਜਿਦਾਂ ਦੀ ਤਰਫ ਦੌੜਦਾ ਹੈ, ਕੋਈ ਚਰਚ ਔਰ ਸਿਨਾਗੋਗ ਦੀ ਤਰਫ ਦੌੜਦਾ ਹੈ। ਲੇਕਿਨ ਉਹ ਜਿਹੜੀ ਪ੍ਰੀਸਟਲੀ ਕਲਾਸ ਹੈ ਉਹ ਸਾਨੂੰ ਹੋਰ ਜ਼ਿਆਦਾ ਦੁਖੀ ਕਰ ਦਿੰਦੇ ਹੈ, ਬਾਹਰ ਮੁਖੀ ਕਰ ਦਿੰਦੀ ਹੈ, ਸਾਡੇ ਮਨ ਨੂੰ ਬਾਹਰ ਹੀ ਬਾਹਰ ਭਟਕਾਉਣਾ ਸ਼ੁਰੂ ਕਰ ਦਿੰਦੀ ਹੈ। ਗੁਰਦੁਆਰੇ ਅੰਦਰ ਜਾਓਗੇ ਉਹ ਕੀ ਕਵੇਗਾ? ਤੂੰ ਭੋਗ ਪਵਾਉਣੇ ਸ਼ੁਰੂ ਕਰ ਦੇ, ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦੇਵੇ, ਤੂੰ ਧਾਮਾਂ ਦੇ ਦਰਸ਼ਨ ਨੂੰ ਨਿਕਲ ਜਾ, ਤੇਰੇ ਸਾਰੇ ਬਲਾਵਾਂ ਦੂਰ ਹੋ ਜਾਣਗੀਆਂ। ਮੰਦਰਾਂ ਵਿੱਚ ਚਲੇ ਜਾਓ, ਕਹਿਣਗੇ ਗਾਇਤਰੀ ਦੇ ਮੰਤਰ ਪੜ੍ਹਾਉਣੇ ਸ਼ੁਰੂ ਕਰ ਦੇਵੇ, ਹਵਨ ਕਰਨੇ ਸ਼ੁਰੂ ਕਰ ਦੇਵੇ, ਇੱਥੇ ਪੂਜਾ ਕਰ ਲਾ, ਉੱਥੇ ਪਾਠ ਕਰ ਲਾ, ਉਸ ਦੇਵੀ ਨੂੰ ਮੱਥਾ ਟੇਕਿਆ, ਉਸ ਦੇਵਤੇ ਕੋਲ ਦੇਵਤੇ ਨੂੰ ਜਾ ਕੇ ਮੱਥਾ ਟੇਕਿਆ, ਉਹਨੂੰ ਹੋਰ ਬਾਹਰ ਮੁਖੀ ਸਾਧਨਾ ਵਿੱਚ ਲਾ ਦਿੰਦਾ ਹੈ ਤਾਂ ਕਿ ਉਹਦਾ ਵੀ ਰੁਜ਼ਗਾਰ ਚੱਲਦਾ ਰਹੇ। ਇਸੇ ਤਰ੍ਹਾਂ ਮਸਜਿਦਾਂ ਦਾ ਹਾਲ ਹੈ, ਇਸੇ ਤਰ੍ਹਾਂ ਗਿਰਜਿਆਂ ਦਾ ਹਾਲ ਹੈ। ਜਿਸ ਚੀਜ਼ ਨੂੰ ਹਾਸਿਲ ਕਰਕੇ ਅਸੀਂ ਸੁੱਖ ਹਾਸਿਲ ਕਰਨਾ ਹੈ, ਉਸ ਤਰਫ ਸਾਡਾ ਕੋਈ ਵੀ ਧਿਆਨ ਨਹੀਂ ਜਾਂਦਾ। ਸੁੱਖ ਤਾਂ ਮਾਲਕ ਦੇ ਭਗਤੀ ਵਿੱਚ ਹੈ, ਮਾਲਕ ਦੇ ਵਸਾਲ ਵਿੱਚ ਹੈ। ਔਰ ਉਹ ਪਰਮਾਤਮਾ ਕਿੱਥੇ ਹੈ? ਉਹ ਤਾਂ ਸਾਡੇ ਸਰੀਰ ਅੰਦਰ ਬੈਠਾ ਹੋਇਆ ਹੈ, ਉਹ ਤਾਂ ਸਾਡੀ ਦੇਹ ਔਰ ਵਜੂਦ ਅੰਦਰ ਬੈਠਾ ਹੋਇਆ ਹੈ। ਜਿਸ ਨੂੰ ਮਿਲਣਾ ਸਾਨੂੰ ਅੰਦਰੋਂ ਮਿਲਣਾ ਹੈ, ਔਰ ਜਿਸ ਨੂੰ ਵੀ ਅੱਜ ਤੱਕ ਮਿਲਿਆ ਹੈ ਆਪਣੇ ਅੰਦਰੋਂ ਮਿਲਿਆ ਹੈ। ਕਿਸੇ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਨਾਨਕ ਸਾਹਿਬ ਕਹਿੰਦੇ, ਕਾਇਆ ਅੰਦਰ ਜਗ ਜੀਵਨ ਦਸ ਜੀਵਨ ਵਸੇ ਸਭਨਾ ਕਰੇ ਪ੍ਰਤਪਾਲਾ। ਉਹ ਪਰਮੇਸ਼ੁਰ ਜਿਸਨੇ ਸਾਰੇ ਜੱਗ ਨੂੰ ਜੀਵਨ ਦਿੱਤਾ ਹੈ, ਜਿਹੜਾ ਸਾਰਿਆਂ ਦਾ ਦਾਤਾ, ਸਾਰਿਆਂ ਦਾ ਬਾਦਸ਼ਾਹ ਹੈ, ਜੋ ਸਭ ਦੀ ਸੰਭਾਲ ਔਰ ਪਰਵਰਿਸ਼ ਕਰਦਾ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਉਹ ਤੁਹਾਡੀ ਦੇਹ ਔਰ ਤੁਹਾਡੇ ਵਜੂਦ ਦੇ ਅੰਦਰ ਬੈਠਾ ਹੋਇਆ ਹੈ। ਕਬੀਰ ਸਾਹਿਬ ਕਹਿੰਦੇ, ਜਿਉਂ ਤਿਲ ਮੇਂ ਤੇਲ ਹੈ ਚਕਮਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ। ਜਿਸ ਤਰ੍ਹਾਂ ਤਿਲਾਂ ਅੰਦਰ ਤੇਲ ਹੁੰਦਾ ਹੈ, ਪੱਥਰ ਅੰਦਰ ਅਗਨੀ ਹੁੰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਤੇਰੇ ਸਰੀਰ ਅੰਦਰ ਹੈ, ਪਰਮਾਤਮਾ ਤੇਰੀ ਦੇਹ ਔਰ ਵਜੂਦ ਅੰਦਰ ਹੈ। ਪਲਟੂ ਸਾਹਿਬ ਕਹਿੰਦੇ, ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਕਿਹੜੇ ਪਰਮਾਤਮਾ ਨੂੰ ਜੰਗਲਾਂ ਪਹਾੜਾਂ 'ਚੋਂ ਇੱਟਾਂ ਪੱਥਰਾਂ 'ਚੋਂ ਸਰੋਵਰਾਂ 'ਚੋਂ ਢੂੰਡਣ ਲੱਗਾ ਹੋਇਆ ਹੈ? ਉਹ ਤਾਂ 24 ਘੰਟੇ ਤੇਰੇ ਨਾਲ ਨਾਲ ਤੁਰਿਆ ਫਿਰਦਾ ਹੈ ਕਿ ਤੇਰੇ ਸਰੀਰ ਅੰਦਰ ਬੈਠਾ ਹੋਇਆ ਹੈ, ਤੇਰੀ ਦੇਹ ਔਰ ਵਜੂਦ ਅੰਦਰ ਬੈਠਾ ਹੋਇਆ ਹੈ। ਬਾਈਬਲ ਦੇ ਅੰਦਰ ਆਉਂਦਾ ਹੈ, ਰਿਪੈਂਟ, ਕਿੰਗਡਮ ਆਫ ਗੋਡ ਇਜ਼ ਵਿਦਨ ਯੂ। ਜੋ ਕੁਛ ਤੁਸੀਂ ਪਿਛਲੇ ਜਨਮਾਂ ਅੰਦਰ ਕਰਮ ਕਰ ਬੈਠੇ ਹੋ, ਉਹਨਾਂ ਦਾ ਪ੍ਰਸ਼ਚਾਤਾਪ ਕਰੋ, ਹਿਸਾਬ ਕਿਤਾਬ ਖਤਮ ਕਰੋ। ਮਾਲਕ ਕਿਤੇ ਬਾਹਰ ਨਹੀਂ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਉਹ ਤੁਹਾਡੀ ਦੇਹ ਔਰ ਤੁਹਾਡੇ ਵਜੂਦ ਦੇ ਅੰਦਰ ਬੈਠਾ ਹੈ। ਅਗਰ ਕੋਈ ਚੀਜ਼ ਕਿਸੇ ਦੇ ਘਰ ਦੇ ਅੰਦਰ ਗੁੰਮ ਹੋ ਜਾਵੇ, ਜੇ ਉਹ ਘਰ ਦੇ ਅੰਦਰ ਵੜ ਕੇ ਖੋਜ ਕਰੇਗਾ, ਫਿਰ ਤਾਂ ਉਸ ਵਸਤੂ ਨੂੰ ਸ਼ਾਇਦ ਢੂੰਡ ਲਵੇ। ਜੇ ਉਹ ਬਾਜ਼ਾਰਾਂ ਅਤੇ ਸੜਕਾਂ 'ਤੇ ਜਾ ਕੇ ਖੋਜ ਕਰਨਾ ਸ਼ੁਰੂ ਕਰ ਦੇਵੇ, ਉਸ ਵਸਤੂ ਨੂੰ ਉਹ ਢੂੰਡ ਕਿਸ ਤਰ੍ਹਾਂ ਸਕਦਾ ਹੈ? ਗੁਰੂ ਸਾਹਿਬ ਨੇ ਕਿਹਾ ਸੀ, ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਜਿਹੜੇ ਮਾਲਕ ਦੇ ਆਸ਼ਿਕ ਹਨ, ਭਗਤ ਹਨ, ਪਿਆਰੇ ਹਨ, ਹਮੇਸ਼ਾ ਦੇਹ ਔਰ ਸਰੀਰ ਦੇ ਅੰਦਰ ਵੜ ਕੇ ਪਰਮਾਤਮਾ ਦੀ ਖੋਜ ਕਰਦੇ ਹਨ। ਬਾਕੀ ਸਭ ਦੁਨੀਆ ਦੇ ਜੀਵ ਵਹਿਮਾਂ ਭਰਮਾਂ ਵਿੱਚ ਫਸ ਕੇ ਬਾਹਰ ਮੁਖੀ ਹੋਏ ਬੈਠੇ ਹਨ। ਕੋਈ ਕਿਸੇ ਤਰਫ ਦੌੜਿਆ ਜਾ ਰਿਹਾ ਹੈ, ਕੋਈ ਕਿਸੇ ਤਰਫ ਦੌੜਿਆ ਜਾ ਰਿਹਾ ਹੈ, ਲੇਕਿਨ ਇਸ ਚੀਜ਼ ਦੀ ਸੋਝੀ ਕਿੱਥੇ ਜਾ ਕੇ ਆਉਂਦੀ ਹੈ, ਸਮਝ ਕਿੱਥੇ ਜਾ ਕੇ ਆਉਂਦੀ ਹੈ ਕਿ ਜੋ ਕੁਛ ਮਿਲਣਾ ਹੈ ਸਰੀਰ ਅੰਦਰੋਂ ਮਿਲਣਾ ਹੈ? ਅਗਰ ਕੋਈ ਲੈਬੋਰੇਟਰੀ ਹੈ ਜਿਸ ਦੇ ਅੰਦਰ ਜਾ ਕੇ ਮਾਲਕ ਦੀ ਮਿਲਣ ਦੀ ਰਿਸਰਚ ਕਰਨੀ ਹੈ, ਉਹ ਕੇਵਲ ਸਾਡਾ ਸਰੀਰ ਹੈ, ਔਰ ਕਿਸ ਤਰ੍ਹਾਂ ਅੰਦਰ ਵੜ ਕੇ ਰਿਸਰਚ ਔਰ ਖੋਜ ਕਰਨੀ ਹੈ? ਸਵਾਮੀ ਜੀ ਕਹਿੰਦੇ, ਖੋਜ ਸਤਸੰਗ ਮੇਂ ਜਾਈ। ਸੰਤਾਂ ਮਹਾਤਮਾ ਦੇ ਸਤਸੰਗ ਵਿੱਚ ਜਾਓ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਸੋਭਤ ਕਰੋ। ਉਹ ਤੁਹਾਡੇ ਮਨ ਨੂੰ ਬਾਹਰ ਮੁਖੀ ਸਾਧਨਾ 'ਚੋਂ ਕੱਢਣਗੇ, ਕਰਮ ਕਾਂਡ 'ਚੋਂ ਕੱਢਣਗੇ। ਉਹ ਇਹ ਨਹੀਂ ਕਹਿਣ ਲੱਗੇ ਕਿ ਮੰਜੀਆਂ ਦੇ ਪਾਵੇ ਕੁੱਟੀ ਜਾਵੋ, ਮਕਾਨਾਂ ਦੇ ਚੱਕਰ ਮਾਰੀ ਜਾਵੋ, ਮਹਾਤਮਾ ਦੀਆਂ ਸਮਾਧਾਂ ਨੂੰ ਮੱਥੇ ਟੇਕੀ ਜਾਵੋ, ਮਹਾਤਮਾ ਦੀਆਂ ਖੜਾਵਾਂ ਨੂੰ ਮੱਥੇ ਟੇਕਣ ਨਾਲ ਮੁਕਤੀ ਹੋ ਜਾਵੇਗੀ। ਉਹ ਤੁਹਾਨੂੰ ਸਮਝਾਉਣਗੇ ਕਿ ਸਰੀਰ ਦੇ ਅੰਦਰ ਵੜ ਕੇ ਕਿਸ ਤਰ੍ਹਾਂ ਮਾਲਕ ਦੀ ਖੋਜ ਕਰਨੀ ਹੈ, ਕਿਸ ਤਰ੍ਹਾਂ ਮਾਲਕ ਦੀ ਭਗਤੀ ਕਰਨੀ ਹੈ। ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਹੀ ਸਾਡਾ ਮਨ ਵਹਿਮਾਂ ਭਰਮਾਂ ਸੰਕਲਪਾਂ ਬਾਹਰ ਮੁਖੀ ਸਾਧਨਾ 'ਚੋਂ ਨਿਕਲਦਾ ਹੈ, ਔਰ ਅਸੀਂ ਸਿੱਧੇ ਹੋ ਕੇ ਮਾਲਕ ਦੀ ਭਗਤੀ ਵਿੱਚ ਲੱਗਦੇ ਹਾਂ। ਕਿਉਂਕਿ ਸਾਡਾ ਕੱਲ ਵੀ ਗੁਰੂ ਸਾਹਿਬ ਦੀ ਬਾਣੀ ਵਿੱਚ ਆਇਆ ਸੀ, ਸਾਡਾ ਮਨ ਸੰਗਤ ਔਰ ਸੋਭਤ ਦਾ ਬਹੁਤ ਜਲਦੀ ਅਸਰ ਲੈਂਦਾ ਹੈ। ਤੁਸੀਂ ਚੋਰਾਂ ਦੀ ਸੰਗਤ ਕਰੋ, ਚੋਰੀ ਕਰਨ ਦੀ ਆਦਤ ਪੈਦਾ ਹੋ ਜਾਵੇਗੀ। ਸ਼ਰਾਬੀਆਂ ਦੀ ਸੰਗਤ ਕਰੋ, ਸ਼ਰਾਬ ਪੀਣ ਦੀ ਆਦਤ ਪੈਦਾ ਹੋ ਜਾਵੇਗੀ। ਭਗਤਾਂ ਔਰ ਪਿਆਰਿਆਂ ਦੀ ਸੰਗਤ ਔਰ ਸੋਭਤ ਕਰਦੇ ਹਾਂ, ਉਹਨਾਂ ਨੂੰ ਦੇਖ ਕੇ ਖੁਦ ਭਗਤੀ ਕਰਨ ਦਾ ਸ਼ੌਕ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਮਹਾਤਮਾ ਇਤਨਾ ਸਤਸੰਗ 'ਤੇ ਜ਼ੋਰ ਦਿੰਦੇ ਹਨ। ਵੈਸੇ ਤਾਂ ਉਹ 3-4 ਗੱਲਾਂ ਹਨ, ਕਿਸੇ ਮਹਾਤਮਾ ਦੇ ਸਤਸੰਗ ਵਿੱਚ ਚਲੇ ਜਾਓ, ਲੇਕਿਨ ਮਨ ਨੂੰ ਠੋਕਰ ਲੱਗਦੀ ਰਹੇ, ਮਨ ਨੂੰ ਕੋਈ ਸਮਝਾਉਂਦਾ ਰਹੇ, ਦੁਨੀਆ ਦੀ ਅਸਲੀਅਤ ਦੱਸਦਾ ਰਹੇ, ਇਹਨਾਂ ਵਹਿਮਾਂ ਸੰਕਲਪਾਂ ਪਰਮਾਂ ਬਾਹਰਮੁਖੀ ਸਾਧਨਾ 'ਚੋਂ ਸਾਨੂੰ ਕੱਢਦਾ ਰਹੇ, ਅੰਦਰ ਸਾਡਾ ਖਿਆਲ ਲਗਾਉਂਦਾ ਰਹੇ, ਤਾਂ ਜਾ ਕੇ ਥੋੜ੍ਹਾ ਬਹੁਤ ਮਨ ਸਾਡਾ ਅੰਦਰ ਦੀ ਤਰਫ ਮੁੜਦਾ ਹੈ। ਨਹੀਂ ਤਾਂ ਇਹ ਯਕਦਮ ਬਾਹਰ ਦੀ ਤਰਫ ਟੁੰਡਣ, ਬਾਹਰ ਦੀ ਤਰਫ ਫੈਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਗੁਰਮੁਖਾਂ ਦੇ ਸਤਸੰਗ ਵਿੱਚ ਜਾਣਾ ਚਾਹੀਦਾ ਹੈ। मैं कल भी अर्ज की सी महात्मा सत्संग उसनों नहीं कहते जिथे कौम दूसरे कौम नू गालियां कढ़दी है जिथे एक मज़हब दूसरे मज़हब की निंदा चुगली करता है। महात्मा के सत्संग विच कदे किसी की निंदा कदे किसी की चुगली नहीं होंदी। ये तो बड़ी होछी गल है। अगर कोई साढ़े अकल के मुताबिक मालिक की भगती नहीं करता असी उन्हों डंडे और तलवारा लैके डराना शुरू कर देंगे। असी उन्हों प्यार नाल समझाना है देख भाई इस रस्ते से चल के सानू तो आ फायदा प्राप्त होया है तेरी अकल विच आउंदा है तू भी इस रस्ते से चल के फायदा प्राप्त कर सकता है। गुरु नानक साहब ने कहा सी सतसंग ताको जानिए जिथे इको नाम बखाणीए। सतसंग सिर्फ वो जगह है जिथे इको शब्द और नाम का प्रचार किया जाता है जिथे केवल मालिक दे मिलन का शौक और प्यार पैदा किया जाता है तरीका और साधन समझाया जाता है। इस वास्ते महात्मा के सत्संग विच निंदिया होने का कदे सवाल ही पैदा नहीं होंदा। लेकिन उन्होंने सानू वहमां भरमां संकल्पां बाहरमुखी साधना चो जरूर कढ़ना है और शरीर और देह दे अंदर वड़न का सानू जरूर उपदेश करना है। इस वास्ते स्वामी जी कहिंदे अगर तू सुख हासिल करना चाहुंदा है मालिक दे भगती मालिक दे वसाल विच है और वह परमात्मा बाहर नहीं तेरे शरीर के अंदर है। तैनू अंदर वड़न का रस्ता किथे जाके पता लगेगा? गुरमुखां दे सत्संग विच पता लगेगा उन्हां दी संगत और सोबत विच जाके पता लगेगा।
खटक तू धारे अब मन में खोज सत संग में जाई बिरह की आग जब भड़के दूर कर जगत की काई।
स्वामी जी बड़ा सिस्टमैटिकली उपदेश कर रहे हैं। जो गुरमुखां दे सत्संग में जाके सानू असलीयत पता लग जाती है कि बाहरमुखी साधना चो सानू कुछ नहीं मिलना। मालिक साढ़े शरीर के अंदर बैठा होया है सानू शरीर के अंदर बढ़ के ढूंढना पवेगा और साढ़े अंदर गुरमुखां दी सोबत में जाके मालिक दे मिलन का सच्चा इश्क पैदा हो जाता है सच्चा प्रेम और सच्चा प्यार पैदा हो जाता है। फिर साढ़े रस्ते विच बड़ी जबरदस्त रुकावट पेश आती है। वो किस चीज़ की रुकावट है? वो दुनिया के लोग लाज की रुकावट है। माता पिता की कहेंगे कौम मजो वाले की कहेंगे बरादरी वाले की कहेंगे महात्मा किड़ी कौम दी है कौम दा है महात्मा किड़ी जात दा है और मैं किड़ा वड्डा अफसर है किन्ना तनाड़ मैं सेठ शाहूकार हाँ मैं साधुआ मगर तुरया फिरा मैं पब्लिक की कवेगी। सो स्वामी जी फरमाते हैं अगर तेरे मन में मालिक दे मिलन का सच्चा इश्क है सच्चा प्रेम है सच्ची बिरे और तलफ है तनु दुनिया के ताने मेलियां दियां गालियां दी लोक लाज दी भी परवाह नहीं करनी चाहिए। मालिक दी भगती सीधे होके करनी चाहिए है डर के नहीं करनी चाहिए। अगर असी लोक लाज दे अधीन होके डरते हाँ असी दुनिया नू तो बहुत वड्डा और उच्चा समझी बैठे हाँ मालिक नू बहुत छोटा समझी बैठे हाँ। जदों सच्चा इश्क पैदा हो जाता है सच्चा प्यार पैदा हो जाता है सानू सब तो उच्चा मालिक ही मालिक नज़र आता है कि दुनिया सानू सब तो नीची नज़र आती है। इस वास्ते आप प्यार दे नाल समझाते हैं कि गुरमुखां दे संगत और सोबत में जाके लोक लाज छड़ देनी चाहिए है। मैं अगे भी कई दफ़ा श्री हजूर राय साहब सारगराम जी महाराज की मिसाल दिती सी। वो स्वामी जी महाराज के बहुत ही प्यारे सेवक सी आपका स्वामी जी के नाल बहुत ज़्यादा प्यार सी और उन्हां दिनां दे अंदर जदों स्वामी जी महाराज सी आप यूपी दे पोस्ट मास्टर जनरल होया करदे सन लेकिन आप उन्हां दे इशनान करन वास्ते 2-2.5 किलोमीटर तो जमुना तो गागर पानी दी भर के आप दे घर विच ले आया करदे सन और जिस बाज़ार चो गुजर के आया करदे सन वो बाज़ार भी उन्हां दे बरादरी दा सी। बरादरी ने ताने मेले देने शुरू कर दते देखो एडा वड्डा अफसर होके मत नूं की हो गया। जदों राय साहब नूं पता लगता है उन्होंने पैरां अंदर
ਹੰਜਰਾ ਪਾ ਲੈ ਜਾਂ ਘੁੰਗਰੂ ਪਾ ਲੈ ਕਿ ਜਿਹਨੂੰ ਨਹੀਂ ਪਤਾ ਲੱਗਾ ਉਹਨੂੰ ਵੀ ਪਤਾ ਲੱਗ ਜਾਵੇ। ਸੋ ਇਸ ਵਾਸਤੇ ਜਿਨ੍ਹਾਂ ਦੇ ਅੰਦਰ ਇਸ਼ਕ ਔਰ ਪਿਆਰ ਪੈਦਾ ਹੋ ਜਾਂਦਾ ਹੈ ਉਹ ਕੀ ਕਿਸੇ ਦੀ ਪਰਵਾਹ ਕਰਦੇ ਹਨ। ਤੁਸੀਂ ਤੀਸਰੀ ਪਾਤਸ਼ਾਹੀ ਦੇਖ ਲਓ, ਸ੍ਰੀ ਗੁਰੂ ਅਮਰਦਾਸ ਜੀ ਨੂੰ ਕੀ ਲੋਕਾਂ ਨੇ ਤਾਨੇ ਨਹੀਂ ਮਾਰੇ, ਅਮਰੂ ਨਥਾਣਾ ਹੈ, ਇਹਦਾ ਕੋਈ ਟਿਕਾਣਾ ਹੀ ਨਹੀਂ ਹੈ, ਦਾਲ ਰੋਟੀ ਖਾਣ ਵਾਸਤੇ ਗੁਰੂ ਕੇ ਲੰਗਰ ਵਿੱਚ ਬੈਠਾ ਹੋਇਆ ਹੈ। ਸੋ ਜਿਹੜੇ ਜਿਨ੍ਹਾਂ ਦੇ ਅੰਦਰ ਸੱਚਾ ਇਸ਼ਕ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ ਉਹ ਦੁਨੀਆਂ ਦੀ ਲੋਕ ਲਾਜ ਦੀ ਤਾਨਿਆਂ ਮਿਹਣਿਆਂ ਦੀ ਪਰਵਾਹ ਨਹੀਂ ਕਰਦੇ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਅਗਰ ਤੂੰ ਸੱਚੇ ਦਿਲੋਂ ਮਾਲਕ ਦੀ ਭਗਤੀ ਕਰਨੀ ਚਾਹੁੰਦਾ ਹੈ ਤਾਂ ਤੈਨੂੰ ਦੁਨੀਆਂ ਦੇ ਤਾਨਿਆਂ ਮਿਹਣਿਆਂ ਦਾ ਵੀ ਕੋਈ ਖਿਆਲ ਨਹੀਂ ਕਰਨਾ ਚਾਹੀਦਾ। ਜਿਸ ਵਕਤ ਮਹਾਤਮਾ ਦੇਖਦੇ ਹਨ ਕਿ ਇਸ ਦੇ ਅੰਦਰ ਸੱਚਾ ਇਸ਼ਕ ਔਰ ਸੱਚਾ ਪਿਆਰ ਪੈਦਾ ਹੋ ਗਿਆ ਹੈ ਮਾਲਕ ਦੇ ਮਿਲਣ ਦਾ, ਉਹ ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦਿੰਦੇ ਹਨ। ਉਹ ਕੀ ਤਰੀਕਾ ਹੈ? ਉਹ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ ਦੋ ਮੰਜ਼ਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਸਾਡੇ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ। ਕੋਈ ਇਹਨੂੰ ਸ਼ਿਵ ਨੇਤਰ ਕਹਿੰਦਾ ਹੈ, ਕੋਈ ਦਿਵ ਚਕਸ਼ੂ ਕਹਿੰਦਾ ਹੈ, ਕੋਈ ਘਰ ਦਰ ਕਹਿੰਦਾ ਹੈ, ਕੋਈ ਮੁਕਤੀ ਦਾ ਦਰਵਾਜ਼ਾ ਕਹਿੰਦਾ ਹੈ, ਕੋਈ ਸਿੰਗਲ ਆਈ ਥਰਡ ਆਈ ਕਹਿੰਦਾ ਹੈ। ਇੱਥੋਂ ਆਪਣਾ ਖਿਆਲ ਉਤਰਦਾ ਹੈ, ਨੌ ਦੁਆਰੇ ਦੋ ਅੱਖਾਂ ਹਨ, ਦੋ ਕੰਨ ਦੇ ਸੁਰਾਖ ਹਨ, ਨੱਕ ਦੇ ਸੁਰਾਖ ਹਨ, ਮੂੰਹ ਹੈ, ਹੇਠਾਂ ਦੋ ਇੰਦਰੀਆਂ ਦੇ ਸੁਰਾਖ ਹਨ। ਇਹਨਾਂ ਨਵਾਂ ਦੁਆਰਿਆਂ ਦੇ ਜ਼ਰੀਏ ਸਾਡਾ ਖਿਆਲ ਸਾਰੀ ਦੁਨੀਆਂ ਦੇ ਅੰਦਰ ਫੈਲ ਜਾਂਦਾ ਹੈ। ਕਿਸ ਤਰ੍ਹਾਂ ਫੈਲਦਾ ਹੈ? ਇੱਥੇ ਬੈਠੇ ਹੁਣ ਆਪਾਂ ਨੂੰ ਬਾਲ ਬੱਚਿਆਂ ਦਾ ਖਿਆਲ ਆਉਂਦਾ ਹੈ, ਘਰ ਦੇ ਕਾਰੋਬਾਰ ਦਾ ਖਿਆਲ ਆਉਂਦਾ ਹੈ, ਦੁਕਾਨ ਦੀਆਂ ਗਾਹਕਾਂ ਦਾ ਖਿਆਲ ਆਉਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਬੈਠਦਾ। ਔਰ ਕਿਤਨੀਆਂ ਕਮਰਿਆਂ ਦੇ ਅੰਦਰ ਤੁਸੀਂ ਅੰਧੇਰੀਆਂ ਕੋਠੜੀਆਂ ਅੰਦਰ ਬੰਦ ਹੋ ਕੇ ਬੈਠ ਜਾਓ, ਮਨ ਉੱਥੇ ਨਹੀਂ ਹੋਵੇਗਾ, ਸਾਰੀ ਦੁਨੀਆਂ ਦੇ ਅੰਦਰ ਦੌੜਦਾ ਫਿਰਦਾ ਹੋਵੇਗਾ। ਇਹ ਜਿਹੜਾ ਸਾਰਾ ਦਿਨ ਮਨ ਦੇ ਅੰਦਰ ਵਿਚਾਰ ਆਉਂਦੇ ਰਹਿੰਦੇ ਹਨ, ਇਹਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਹੁਣ ਸਿਮਰਨ ਕਰਨ ਦੀ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ, ਔਰ ਜਿਸ ਦੇ ਮੁਤਲਕ ਵੀ ਅਸੀਂ ਸਿਮਰਨ ਕਰਦੇ ਹਾਂ, ਸੋਚਦੇ ਹਾਂ, ਉਹਦੀ ਸ਼ਕਲ ਵੀ ਸਾਡੇ ਅੱਖਾਂ ਅੱਗੇ ਆ ਜਾਂਦੀ ਹੈ। ਅਗਰ ਬਾਲ ਬੱਚਿਆਂ ਦਾ ਖਿਆਲ ਆਇਆ, ਬਾਲ ਬੱਚਿਆਂ ਦੀ ਸ਼ਕਲ ਵੀ ਅੱਖਾਂ ਅੱਗੇ ਆ ਜਾਏਗੀ। ਗਾਹਕਾਂ ਦਾ ਖਿਆਲ ਆਇਆ, ਗਾਹਕਾਂ ਦੀ ਸ਼ਕਲ ਵੀ ਅੱਖਾਂ ਅੱਗੇ ਆ ਜਾਏਗੀ। ਇਹਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ। ਇਹ ਜ਼ਰੂਰੀ ਹੈ, ਜਿਸ ਦਾ ਵੀ ਅਸੀਂ ਸਿਮਰਨ ਕਰਦੇ ਹਾਂ ਉਸੇ ਦਾ ਅਸੀਂ ਧਿਆਨ ਧਰਨਾ ਸ਼ੁਰੂ ਕਰ ਦਿੰਦੇ ਹਾਂ। ਜਿਨ੍ਹਾਂ ਦਾ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਉਹਨਾਂ ਨਾਲ ਆਹਿਸਤਾ ਆਹਿਸਤਾ ਸਾਡਾ ਮੋਹ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਇਤਨਾ ਉਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਸਾਡਾ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਹੁਣ ਸੁਪਨੇ ਵੀ ਸਾਨੂੰ ਉਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਉਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਜਾਂਦੀਆਂ ਹਨ। ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆਂ ਦੇ ਜੀਵ ਉਸੇ ਹੀ ਰੌਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਚੀਜ਼ ਸਾਨੂੰ ਬਾਰ ਬਾਰ ਦੇਹ ਦੀਆਂ ਬੰਧਨਾਂ ਵਿੱਚ ਲਿਆਈ? ਦੁਨੀਆਂ ਦਾ ਮੋਹ ਔਰ ਪਿਆਰ ਲਿਆਇਆ। ਕਿਸਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਨੇ ਪੈਦਾ ਕੀਤਾ। ਕਿੰਨਾ ਚੀਜ਼ਾਂ ਦੇ ਸਿਮਰਨ ਧਿਆਨ, ਐਸ ਰਚਨਾ ਦੇ ਸਿਮਰਨ ਔਰ ਧਿਆਨ ਨੇ, ਜਿਸਨੇ ਨਾਸ਼ ਹੋ ਜਾਣਾ ਹੈ, ਜਿਸਨੇ ਫਲਾਹ ਹੋ ਜਾਣਾ ਹੈ। ਸੋ ਮਹਾਤਮਾ ਕਹਿੰਦੇ, ਕਿਉਂਕਿ ਸਿਮਰਨ ਔਰ ਧਿਆਨ ਦੀ ਕੁਦਰਤੀ ਤੁਹਾਨੂੰ ਆਦਤ ਪੈਦਾ ਹੋ ਚੁੱਕੀ ਹੈ, ਤੁਸੀਂ ਮਨ ਦੀ ਇਸ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ, ਲੇਕਿਨ ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਉਸ ਚੀਜ਼ ਦਾ ਧਿਆਨ ਕਰੋ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਲਾਹ ਨਹੀਂ ਹੋਣਾ। ਉਹ ਕੌਣ ਹੈ? ਕੁੱਲ ਪਰਮਾਤਮਾ ਹੈ। ਸੋ ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ, ਧਿਆਨ ਧਰਨ ਦਾ ਤਰੀਕਾ ਦੱਸਦੇ ਹਨ, ਜਿਸ ਦੇ ਜ਼ਰੀਏ ਅਸੀਂ ਫੈਲੇ ਹੋਏ ਖਿਆਲ ਨੂੰ ਫਿਰ ਨਵਾਂ ਦੁਆਰਿਆਂ 'ਚੋਂ ਵਾਪਸ ਲਿਆ ਕੇ ਅੱਖਾਂ ਪਿੱਛੇ ਇਕੱਠਾ ਕਰਦੇ ਹਾਂ। ਜਦੋਂ ਇੱਥੇ ਖਿਆਲ ਇਕੱਠਾ ਹੁੰਦਾ ਹੈ, ਆਪਣੇ ਆਪ ਹੀ ਅੰਦਰੋਂ ਸਾਨੂੰ ਸੋਝੀ ਔਰ ਸਮਝ ਆ ਜਾਂਦੀ ਹੈ ਕਿ ਇੱਕ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ, ਹਰ ਇੱਕ ਦੇ ਅੱਖਾਂ ਅੰਦਰ ਧੁਨਕਾਰਾਂ ਦੇ ਰਹੀ ਹੈ। ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕੌਮ ਦਾ ਜਾਂ ਮਜ਼ਹਬ ਦਾ ਜਾਂ ਮੁਲਕ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ, ਈਸਾਈ, ਮੁਸਲਮਾਨ ਅੰਦਰ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਅੱਖਾਂ ਪਿੱਛੇ, ਖਿਆਲ ਅੱਖਾਂ ਪਿੱਛੇ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਔਰ ਉੱਥੇ ਨੂਰ ਔਰ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਔਰ ਉਸੇ ਆਵਾਜ਼ ਨੂੰ ਰਿਸ਼ੀਆਂ ਮੁਨੀਆਂ ਨੇ ਆਕਾਸ਼ ਬਾਣੀ ਕਿਹਾ ਸੀ, ਰਾਮ ਧੁਨ ਕਿਹਾ ਸੀ, ਰਾਮ ਨਾਮ ਕਿਹਾ ਸੀ, ਦਿਵੇ ਧੁਨੀ ਕਹਿ ਕੇ ਬਿਆਨ ਕੀਤਾ ਸੀ। ਉਸੇ ਆਵਾਜ਼ ਨੂੰ ਮੁਸਲਮਾਨ ਫਕੀਰਾਂ ਨੇ ਕਲਮਾ ਕਿਹਾ ਸੀ, ਬਾਂਗੇ ਉਸਮਾਨੀ ਕਿਹਾ ਸੀ, ਕਲਾਮੇ ਅਲਾਹੀ ਕਿਹਾ ਸੀ, ਨਦਾਈ ਸੁਲਤਾਨੀ ਕਹਿ ਕੇ ਯਾਦ ਕੀਤਾ ਸੀ। ਉਸੇ ਨੂੰ ਗੁਰੂ ਘਰ ਨੇ ਗੁਰ ਕੀ ਬਾਣੀ, ਤੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ, ਅਕਥ ਕਥਾ ਕਹਿ ਕੇ ਬਿਆਨ ਕੀਤਾ ਹੈ। ਉਸੇ ਨੂੰ ਆਮ ਸੰਤ ਮਹਾਤਮਾ ਸ਼ਬਦ ਔਰ ਨਾਮ ਕਹਿ ਕੇ ਯਾਦ ਕਰਦੇ ਹਨ। ਉਸੇ ਨੂੰ ਕ੍ਰਾਈਸਟ ਨੇ ਵਰਡ ਜਾਂ ਉਸਨੂੰ ਸਪਿਰਿਟ ਜਾਂ ਉਸਨੂੰ ਹੋਲੀ ਗੋਸਟ ਕਹਿ ਕੇ ਬਿਆਨ ਕੀਤਾ ਹੈ। ਲਫਜ਼ਾਂ ਦਾ ਬਹਿਸ ਮਬਾਸਾ ਨਹੀਂ ਹੈ, ਅਸੀਂ ਤਾਂ ਉਸ ਨੁਕਤੇ ਔਰ ਪੁਆਇੰਟ 'ਤੇ ਖਿਆਲ ਇਕੱਠਾ ਕਰਨਾ ਹੈ ਜਿੱਥੇ ਦਾਤਾ ਦਾਤ ਦੇ ਰਿਹਾ ਹੈ, ਬਖਸ਼ਿਸ਼ ਕਰ ਰਿਹਾ ਹੈ, ਉਹ ਅੰਮ੍ਰਿਤ ਰੂਪੀ ਨਾਮ ਵਰਸਣ ਲੱਗਾ ਹੋਇਆ ਹੈ। ਜਿਸ ਅੰਮ੍ਰਿਤ ਨੂੰ ਪੀ ਕੇ ਅਸੀਂ ਅਮਰ ਹੋਣਾ ਹੈ, ਉਹ ਅੰਮ੍ਰਿਤ ਕਦੇ ਕਿਸੇ ਨੂੰ ਬਾਹਰੋਂ ਅੱਜ ਤੱਕ ਨਹੀਂ ਪ੍ਰਾਪਤ ਹੋਇਆ। ਉਹ ਅੰਮ੍ਰਿਤ 24 ਘੰਟੇ ਹਰ ਇੱਕ ਦੇ ਅੱਖਾਂ ਪਿੱਛੇ ਵਰਸਣ ਲੱਗਾ ਹੋਇਆ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, 9 ਦਰਵਾਜ਼ੇ 9 ਦਰ ਫੀਕੇ, ਰਸ ਅੰਮ੍ਰਿਤ 10ਵੀਂ 'ਚ ਬੀਜੇ। ਭਰਾਵਾ, ਅੱਖਾਂ ਤੋਂ ਨੀਚੇ ਤਾਂ ਤੇਰੇ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦੀਆਂ ਲੱਸਾਂ ਹਨ। ਅਗਰ ਤੂੰ ਰਸ ਦੇ ਭਰੇ ਹੋਏ ਅੰਮ੍ਰਿਤ ਨੂੰ ਪੀਣਾ ਹੈ, ਜਿਸ ਨੂੰ ਪੀ ਕੇ ਹੀ ਤੂੰ ਅਮਰ ਹੋ ਸਕਦਾ ਹੈ, ਉਹ ਅੰਮ੍ਰਿਤ ਤੇਰੇ ਅੱਖਾਂ ਪਿੱਛੇ ਵਰਸਣ ਲੱਗਾ ਹੋਇਆ ਹੈ। ਜਿਤਨਾ ਚਿਰ ਅਸੀਂ ਇੱਥੇ ਖਿਆਲ ਇਕੱਠਾ ਨਹੀਂ ਕਰਾਂਗੇ, ਅਸੀਂ ਅੰਮ੍ਰਿਤ ਨੂੰ ਕਿਸ ਤਰ੍ਹਾਂ ਪੀ ਸਕਦੇ ਹਾਂ? ਕਿਤਨੀ ਵੀ ਬਾਰਿਸ਼ ਦਿਨ ਰਾਤ ਹੁੰਦੀ ਹੋਵੇ, ਅਗਰ ਬਰਤਨ ਹੀ ਆਪਾਂ ਉਲਟਾ ਕੇ ਰੱਖ ਦੇਣਾ ਹੈ, ਉਸ ਬਰਤਨ ਦੇ ਅੰਦਰ ਉਹ ਇੱਕ ਪਾਣੀ ਦਾ ਕਤਰਾ ਕਿਸ ਤਰ੍ਹਾਂ ਜਾ ਸਕਦਾ ਹੈ? ਬਰਤਨ ਸਿੱਧਾ ਕਰਾਂਗੇ, ਪਹਿਲੀ ਨਹੀਂ ਦੂਸਰੀ ਤੀਸਰੀ ਬਾਰਿਸ਼ ਭਰੇਗਾ। ਜਿਸ ਮਨ ਨੇ ਅੱਖਾਂ ਪਿੱਛੇ ਆ ਕੇ ਉਸ ਅੰਮ੍ਰਿਤ ਨੂੰ ਪੀ ਕੇ ਨਿਰਮਲ, ਪਿਓਰ ਔਰ ਪਵਿੱਤਰ ਹੋਣਾ ਸੀ, ਉਹ ਮਨ ਤਾਂ ਇੱਥੋਂ ਉਤਰ ਕੇ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਹੈ। ਪਹਿਲਾਂ ਉਹਨੂੰ ਇਕੱਠਾ ਕਰਕੇ ਇੱਥੇ ਤਾਂ ਇਕੱਠਾ ਕਰੀਏ। ਇਸ ਵਾਸਤੇ ਇਹਨੂੰ ਮਹਾਤਮਾ ਸ਼ਬਦ ਕਹਿੰਦੇ ਹਨ, ਇਹਨੂੰ ਮਹਾਤਮਾ ਨਾਮ ਕਹਿੰਦੇ ਹਨ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਨਾਹਦ ਜਾਈ, ਬਿਨ ਸ਼ਬਦ ਅਪਾਓ ਨਾ ਦੂਜਾ, ਕਾਏ ਨਾ ਕਾਇਆ ਕਾ ਛੁਟੇ ਨਾ ਕੂਜਾ। ਅਗਰ ਤੂੰ ਮਾਲਕ ਨਾਲ ਵਸਾਲ ਕਰਨਾ ਚਾਹੁੰਦਾ ਹੈ, ਅੱਖਾਂ ਪਿੱਛੇ ਆ ਕੇ ਅਨਹਦ ਸ਼ਬਦ ਨੂੰ ਅੰਦਰੋਂ ਪਕੜ ਲਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਉਪਾਅ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਦੇਹ ਦੀਆਂ ਬੰਧਨਾਂ ਤੋਂ ਕਿਸੇ ਹਾਲਤ ਅੰਦਰ ਛੁਟਕਾਰਾ ਹਾਸਲ ਕਰ ਸਕੇ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, 9 ਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਜਦੋਂ ਤੂੰ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆਵੇਂਗਾ, ਤੂੰ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਵੇਂਗਾ। ਉਸ ਘਰ ਦੇ ਦਰਵਾਜ਼ੇ ਦੀ ਇਹੋ ਹੀ ਨਿਸ਼ਾਨੀ ਹੈ ਕਿ ਉੱਥੇ ਦਿਨ ਨੂੰ ਵੀ ਰਾਤ ਨੂੰ ਵੀ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤਨਕਾਰਾਂ ਦੇ ਰਿਹਾ ਹੈ। ਜਦੋਂ ਵੀ ਅਸੀਂ ਘਰ ਦੇ ਅੰਦਰ ਦਾਖਲ ਹੁੰਦੇ ਹਾਂ, ਪਹਿਲਾਂ ਘਰ ਦੇ ਦਰਵਾਜ਼ੇ ਦੀ ਖੋਜ ਕਰਦੇ ਹਾਂ, ਉਹਨੂੰ ਅੱਛੀ ਤਰ੍ਹਾਂ ਖੜਕਾਉਂਦੇ ਹਾਂ, ਦਰਵਾਜ਼ਾ ਅੰਦਰੋਂ ਖੁੱਲ੍ਹਦਾ ਹੈ, ਆਪਾਂ ਘਰ ਦੇ ਅੰਦਰ ਚਲੇ ਜਾਂਦੇ ਹਾਂ। ਇਹੋ ਕ੍ਰਾਈਸਟ ਨੇ ਕਿਹਾ ਸੀ, ਸੀਕ ਯੀ ਸ਼ੈਲ ਫਾਈਂਡ, ਨੌਕ ਇਟ ਸ਼ੈਲ ਓਪਨ। ਤੁਸੀਂ ਖੋਜ ਕਰੋ ਸੱਚੇ ਦਿਲੋਂ, ਜ਼ਰੂਰ ਪਰਮਾਤਮਾ ਦਇਆ ਮਿਹਰ ਕਰੇਗਾ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣਗੇ, ਉਹ ਫਿਰ ਕੌਡੀਆਂ ਮਗਰ ਦਰਬਦਰ ਠੋਕਰਾਂ ਨਹੀਂ ਖਾਂਦੇ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਕੋਈ ਸ਼ਾਦੀ ਨਹੀਂ ਹੁੰਦੀ। ਕੇਵਲ ਅਟੈਚਮੈਂਟ ਹੀ ਸਾਡੇ ਮਨ ਵਿੱਚ ਡਿਟੈਚਮੈਂਟ ਪੈਦਾ ਕਰ ਸਕਦੀ ਹੈ। ਡਿਟੈਚਮੈਂਟ ਕਦੇ ਕਿਸੇ ਦੇ ਅੰਦਰ ਅਟੈਚਮੈਂਟ ਪੈਦਾ ਨਹੀਂ ਕਰ ਸਕਦੀ। ਸੰਤ ਮਤ ਵਿੱਚ ਔਰ ਵੇਦਾਂਤ ਵਿੱਚ ਇਹੋ ਹੀ ਫਰਕ ਹੈ। ਵੇਦਾਂਤ ਵਾਲੇ ਜ਼ਬਰਦਸਤੀ ਮਨ ਨੂੰ ਦੁਨੀਆ 'ਚੋਂ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਲੇਕਿਨ ਮਹਾਤਮਾ ਸਮਝਾਉਂਦੇ ਹਨ ਕਿ ਮਨ ਲੱਜ਼ਤ ਦਾ ਆਸ਼ਕ ਹੈ। ਜਿਤਨਾ ਚਿਰ ਤੁਸੀਂ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਦੇਵੋਗੇ, ਇਹ ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। अगर एक लड़की नू शादी करन तो पहला आपा समझाइए कि देख एक महीना रह गया है, हुण तू माता पिता दा प्यार छड़, भैणा भरावां दा प्यार छड़, सखियां सहेलियां दा प्यार छड़, ताकि तेरी शादी कर दईए। वो कितनी कोशिश करे कदे बेचारी कामयाब हो ही नहीं सकती। जदों शादी हो जाती है, पति नाल प्यार पैदा हो जाता है, माता पिता भुल जाते हैं, भैन भाई भुल जाते हैं, सखियां सहेलियां भुल जांदियां हन। एक आदमी दे प्यार ने सब दुनिया दा मोह और प्यार कर दिता। सो इस वास्ते स्वामी जी प्यार नाल समझाउंदे हन कि जदों तुसी उस शब्द दी अंदरों लज्जत हासिल कर लवोगे, आटोमैटिकली थोड़ा मन इंद्रियां दे भोगां विषयां बकारां चों निकल जाएगा। गुरु साहब कहिंदे गुर का शब्द महारस मीठा, जिस शब्द दे नाल गुरमुख सानू जोड़दे हन उसनू महारस मिठा कहिंदे हन, कि इतनी मिठा है कि उहदी मिठास बयान नहीं कीती जा सकदी। हजूर महाराज जी गुंगे दा गुड़ बताया करदे सन, गुंगे आदमी नू तुसीं गुड़ खाण नू दे दिओ, उहनू पुछो स्वाद कैसा है, उह गुण गुण करके रह जांदा है, उह बिन चाखे साध ना आवे। गुरु साहब कहिंदे उह खाण तों बगैर उहदी कोई तुसीं लज्जत बयान नहीं कीती जा सकदी। उहनू अमृत कह लो, उहनू महारस मिठा कह लो, हरी रस कह लो, कुछ कह लो, कि जो कुछ मिलना है उस शब्द की कमाई के जरिए मिलना है, उस नाम की कमाई के जरिए मिलना है, उन्होंने महात्मा ने सच्चा शब्द और सच्चा नाम कह के बयान किया है। ये जिहड़े आपो अपने लफज असी अपने प्यार में जाके मालिक के नाम रखी बैठे हाँ, अल्लाह वाहिगुरु हरि ओम राधा स्वामी परमात्मा परमेश्वर वगैरह, ये साढ़े अखरी लफज हैं, अखरी शब्द हैं, क्योंकि लिखण विच आउंदे हन, पढ़न विच आउंदे हन, बोलन विच आउंदे हन। हर एक लफ़्ज़ दी हिस्ट्री ट्रेस कर लो, म्याद मुकर्र कर लो, टाइम मुकर्र कर लो। कोई 100 साल पुराना है, कोई 500 साल पुराना है, कोई 6-7 हज़ार साल पुराना है, उस तो पहला दा ते आपां नूं हिस्ट्री दा ही पता नहीं लगता। लेकिन जिस शब्द और नाम दी महात्मा महिमा करदे हन, उसने तो दुनिया की रचना पैदा की है, उसके आधार तक खंड ब्रह्मंड खड़े हैं। ये लफ्ज़ साडे मीनस हैं, वह साडा एंड ऑब्जेक्ट है। असी लफ्ज़ा नाल प्यार पा के कौमां मसमां मुल्कां दे झगड़े नहीं खड़े करने, असी लफ्ज़ा दे जरिए ख्याल नूं समेट के अखां पिछे लिया के सच्चे शब्द दे नाल जोड़ना है, सच्चे नाम दे नाल जोड़ना है। इस वास्ते गुरमुख सानूं तरीका समझाउंदे हन, साधन समझाउंदे हन, किस तरह तुसी अपने अंदरों ही फैले हुए ख्याल नूं अखां पिछे लिया के सच्चे शब्द दे नाल जोड़ना है, सच्चे नाम दे नाल जोड़ना है।
लगा लो लगन सतगुर से, मिले फिर शब्द लो लाई, छूटेगा जन्म और मरना, अमर पद
केड़ी चीज है जिहड़ी बार बार सानू देह दियां बंधनां विच खिच के लियांदी है। दुनिया दा मोह और प्यार है, साडे कर्म हन, साडियां ख्वाहिशां तृष्णा हन। स्वामी जी कहिंदे उस शब्द दे कमाई करन दे नाल दुनिया चों मोह और प्यार निकल जांदा है, कर्मां दा सिलसिला खत्म हो जांदा है, साडे अंदरों ख्वाहिशां और तृष्णा निकल जांदियां हन। कर्मां दा की सिलसिला खत्म हो जांदा है, जितना भी कर्मां दा सिलसिला साडे मन दे नाल है, और आत्मा मन दे ताबे हो चुकी है। जिथे मन चाहता है उथे आत्मा नूं जाना पैंदा है, मन अगे इंद्रियां दे भोगां दा गुलाम बनिया बैठा है। जदों असी अखां पिछे आके इहनूं शब्द दे नाल लज्जत दे के शब्द दे नाल जोड़दे हाँ, ये वापस परम त्रिकुटी अपने टिकाणे ते पहुँच जाता है। आत्मा इस दे पंजे तों आजाद हो जाती है, रूह और मन की गठ खुल जाती है, क्योंकि कर्मां दा तल्लक मन नाल रह जाता है। इस वास्ते आत्मा देह दियां बंधनां विच नहीं आउंदी। कह लो कर्म खत्म हो गए, कर्म नाश हो गए, कर्मां दा सिलसिला खत्म हो गया, जिस तरह मर्जी उहनूं तुसीं बयान कर लो। इसी वास्ते स्वामी जी ने कहा सी, शब्द कर्म की रेख कटावे, शब्द शब्द से जाए मिलावे। स्वामी जी कहिंदे शब्द बिना सारा जगंता, काटे कौन मोह का फंदा। जदों भी माया दे मोह दे फंदे चो निकलांगे, शब्द दी कमाई करके, नाम दी कमाई करके, शब्द प्रताप काल को जीत, ਜੋ ਅਸੀਂ ਕਾਲ ਦੇ ਦਾਇਰੇ ਅੰਦਰ ਫਸੇ ਹੋਏ ਹਾਂ, ਤਿਰਕੜੀ ਤੋਂ ਨੀਚੇ ਮਰਨ ਜੰਮਣ ਦੇ ਦੁੱਖਾਂ ਵਿੱਚ ਅੜੇ ਹੋਏ ਹਾਂ, ਉਹ ਕੇਵਲ ਸ਼ਬਦ ਦੀ ਕਮਾਈ ਕਰਕੇ ਹੀ ਅਸੀਂ ਨਿਕਲ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਅਗਰ ਤੁਸੀਂ ਸ਼ਬਦ ਦੀ ਕਮਾਈ ਵਿੱਚ ਲੱਗ ਜਾਓ, ਤੁਸੀਂ ਹਮੇਸ਼ਾ ਵਾਸਤੇ ਮਰ ਜਾਵੋਗੇ, ਤੁਹਾਨੂੰ ਵਾਰ ਵਾਰ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਣਾ ਪੈਂਦਾ। ਪਵਿੱਤਰ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੇ ਦੁਨੀਆਂ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜ ਲੈਂਦੇ ਹਨ, ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ, ਸਾਡੇ ਖਿਆਲ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਹਮੇਸ਼ਾ ਵਾਸਤੇ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਇਸ ਵਾਸਤੇ ਆਪ ਕਹਿੰਦੇ, ਉਸ ਸ਼ਬਦ ਦੀ ਕਮਾਈ ਕਰਕੇ ਸਾਡਾ ਮਰਨ ਜੰਮਣ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਸਾਡੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਔਰ ਪਵਿੱਤਰ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਸੀ, ਜਿਨ ਅੰਤਰ ਸ਼ਬਦ ਆਪ ਛਾਣੇ ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਂਚ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਇਹ ਮਨੁਆ ਸੁਨ ਸਮਾਦ ਲਗਾਏ, ਜੋਤੀ ਜੋਤ ਮਿਲਾਈ। ਇਹ ਜਿਹੜਾ ਮਨ ਹੈ, ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਆਤਮਾ ਉਸ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਸੋ ਜਦੋਂ ਵੀ ਜੋਤੀ ਜੋਤ ਵਿੱਚ ਰਲੇਗੀ, ਉਸ ਵਕਤ ਜਦੋਂ ਆਤਮਾ ਮਨ ਦਾ ਸਾਥ ਛੱਡ ਦਿੰਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗੁਲਾਬ ਉੱਤਰ ਜਾਂਦੇ ਹਨ, ਜਦੋਂ ਸਾਡੇ ਸਾਰਾ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਜਦੋਂ ਸਾਡੇ ਅੰਦਰੋਂ ਸਭ ਦੁਨੀਆਂ ਦੀਆਂ ਖਾਹਿਸ਼ਾਂ ਦੁਨੀਆਂ ਦੀਆਂ ਤ੍ਰਿਸ਼ਨਾ ਨਿਕਲ ਜਾਂਦੀਆਂ ਹਨ। ਮੈਂ ਅਰਜ਼ ਕੀਤੀ ਸੀ, ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣਗੇ, ਉਹ ਕਿਉਂ ਕੌਡੀਆਂ ਮਗਰ ਦਰ ਬਦਰ ਠੋਕਰਾਂ ਖਾਣਗੇ? ਜਿਹਨੂੰ ਦਾਤਾ ਮਿਲ ਜਾਂਦਾ ਹੈ, ਉਹਨੂੰ ਦਾਤਾਂ ਦੀ ਕੀ ਕਮੀ ਰਹਿ ਸਕਦੀ ਹੈ? ਜਿਹਨੂੰ ਬਾਦਸ਼ਾਹ ਮਿਲ ਜਾਵੇਗਾ, ਉਹਨੇ ਛੋਟੀ ਛੋਟੀਆਂ ਚੀਜ਼ਾਂ ਤੋਂ ਲੈਣਾ ਕੀ ਹੈ? ਸੋ ਜਿਹਨੂੰ ਮਾਲਕ ਮਿਲ ਜਾਂਦਾ ਹੈ, ਉਹਨੇ ਹੋਰ ਦੁਨੀਆਂ ਤੋਂ ਕੀ ਲੈਣਾ ਹੈ? ਇਸ ਵਾਸਤੇ ਮਹਾਤਮਾ ਕਹਿੰਦੇ, ਜੋ ਕੁਛ ਮਿਲਣਾ ਹੈ ਤੁਹਾਨੂੰ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਗੁਰੂ ਸਾਹਿਬ ਕਹਿੰਦੇ, ਜਦੋਂ ਸਾਡਾ ਅੰਦਰ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੁੜ ਜਾਂਦਾ ਹੈ, ਅਸੀਂ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗ ਪੈਂਦੇ ਹਾਂ। ਕੀ ਸੁੱਤੇ ਹੋਏ ਹਾਂ? ਮਾਲਕ ਵੱਲੋਂ ਸੁੱਤੇ ਹੋਏ ਹਾਂ, ਦੁਨੀਆਂ ਵੱਲੋਂ ਜਾਗਣ ਲੱਗੇ ਹੋਏ ਹਾਂ। ਮਾਲਕ ਨੂੰ ਭੁੱਲੇ ਬੈਠੇ ਹਾਂ, ਦੁਨੀਆਂ ਵਾਸਤੇ ਭਟਕਦੇ ਔਰ ਤੜਫਦੇ ਫਿਰਦੇ ਹਾਂ। ਜਦੋਂ ਅੰਦਰ ਸ਼ਬਦ ਦੀ ਲੱਜ਼ਤ ਆ ਗਈ, ਦੁਨੀਆਂ ਵੱਲੋਂ ਸੌਂ ਗਏ, ਮਾਲਕ ਵੱਲੋਂ ਜਾਗ ਗਏ, ਕਿਉਂਕਿ ਉਹ ਨਾਮ ਰੂਪੀ ਦੌਲਤ ਮਿਲ ਜਾਂਦੀ ਹੈ, ਜਿਸ ਨੂੰ ਪਾ ਕੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ, ਜਿਸ ਦੇ ਆਸਰੇ ਤੇ ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ।
ਪਾਗ ਤੇਰਾ ਜਗੇ ਸੋਤਾ ਨਾਮ ਔਰ ਧਾਮ ਮਿਲ ਜਾਈ ਕਹੂੰ ਕਿਆ ਸਭ ਘੇਰ ਭਰ ਮਾਈ।
ਹੁਣ ਸਵਾਮੀ ਜੀ ਸਾਡੀ ਹਾਲਤ ਦੇਖ ਕੇ ਤਰਸ ਖਾਂਦੇ ਹਨ, ਅਫਸੋਸ ਕਰਦੇ ਹਨ। ਅਸੀਂ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਭਗਤੀ ਤਰਫ ਕਿਸੇ ਦਾ ਖਿਆਲ ਹੀ ਨਹੀਂ ਜਾਂਦਾ। ਇਹਨਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਕੌਮਾਂ ਮਜ਼ਮਾਂ ਮੁਲਕਾਂ ਦੇ ਝਗੜਿਆਂ ਤੋਂ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਅਸੀਂ ਸੋਚਦੇ ਹਾਂ ਇਹ ਜੱਗ ਮਿੱਠਾ, ਅਗਲਾ ਕਿਣ ਡਿੱਠਾ, ਬਾਬਰ ਵੈਸ਼ਕੋਸ ਕੇ ਆਲਮ ਦੁਬਾਰਾ ਨੇਸ਼, ਸ਼ਾਇਦ ਇਹ ਪਰਮਾਤਮਾ ਨੇ ਪੁੱਤਰਾਂ ਧੀਆਂ ਦੇ ਪਿਆਰ ਵਿਹਾਰ ਵਾਸਤੇ ਬਖਸ਼ਿਆ ਹੈ ਜਾਂ ਸ਼ਰਾਬਾਂ ਕਬਾਬਾਂ ਐਸ਼ੋ ਇਸ਼ਰਤ ਕਰਨ ਵਾਸਤੇ ਬਖਸ਼ਿਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਂ ਜਾਲ, ਦੁਨੀਆ 'ਤੇ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੀ ਹੋਈ ਹੈ, ਜੋ ਪਿੱਛੇ ਕਰਮ ਕੀਤੇ ਸੀ ਉਹਨਾਂ ਦਾ ਹੁਣ ਨਤੀਜਾ ਰੋ ਪਿੱਟ ਕੇ ਭੁਗਤਣ ਲੱਗੇ ਹੋਏ ਹਾਂ। ਉਸੇ ਤਰ੍ਹਾਂ ਦਿਨ ਰਾਤ ਭੈੜੇ ਖੋਟੇ ਪਾਪ ਔਰ ਕਰਮ ਕਰੀ ਜਾਂਦੇ ਹਾਂ, ਭੁੱਲੇ ਬੈਠੇ ਹਾਂ, ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇੱਥੇ ਆਉਣਾ ਪਵੇਗਾ। ਇਸ ਵਾਸਤੇ ਆਪ ਫਰਮਾਉਂਦੇ ਹਨ, ਇਤਨਾ ਰਚਨਾ ਨਾਲ ਸਾਡਾ ਮੋਹ ਹੈ, ਇਤਨਾ ਰਚਨਾ ਨਾਲ ਸਾਡਾ ਪਿਆਰ ਹੈ ਕਿ ਅਸੀਂ ਮਾਲਕ ਨੂੰ ਵੀ ਭੁੱਲੇ ਬੈਠੇ ਹਾਂ, ਆਪਣੇ ਘਰ ਨੂੰ ਵੀ ਭੁੱਲੇ ਬੈਠੇ ਹਾਂ, ਅਸਲ ਨੂੰ ਵੀ ਭੁੱਲੇ ਬੈਠੇ ਹਾਂ। ਕਾਲ ਨੇ ਸਾਨੂੰ ਇਸੇ ਭਰਮ ਦੇ ਵਿੱਚ ਫਸਾਇਆ ਹੋਇਆ ਹੈ। ਅਸੀਂ ਜੋ ਕੁਛ ਦੁਨੀਆ ਅੰਦਰ ਦੇਖਿਆ ਉਹਨੂੰ ਸੱਚ ਸਮਝੀ ਬੈਠੇ ਹਾਂ। ਇਹਨਾਂ ਨਾਲ ਤਾਂ ਸਾਡਾ ਲੈਣੇ ਦੇਣੇ ਦਾ ਰਿਸ਼ਤਾ ਹੈ, ਸਾਡਾ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਈ, ਕੋਈ ਪਤੀ ਬਣ ਕੇ ਆ ਗਿਆ, ਕੋਈ ਬਾਲ ਬੱਚੇ ਬਣ ਕੇ ਆ ਗਏ, ਕੋਈ ਯਾਰ ਦੋਸਤ ਬਣ ਕੇ ਆ ਗਏ। ਜਿਤਨਾ ਜਿਤਨਾ ਕਰਮਾਂ ਦਾ ਸਿਲਸਿਲਾ ਖਤਮ ਹੁੰਦਾ ਹੈ, ਸਭ ਆਪੋ ਆਪਣੇ ਰਸਤਿਆਂ 'ਤੇ ਪੈ ਜਾਂਦੇ ਹਨ। ਨਾ ਅੱਜ ਤੀਕਰ ਕਦੇ ਕੋਈ ਕਿਸੇ ਨਾਲ ਗਿਆ ਹੈ, ਨਾ ਕਦੇ ਕੋਈ ਜਾ ਸਕਦਾ ਹੈ। ਲੇਕਿਨ ਅਸੀਂ ਅਸਲ ਸਮਝ ਕੇ ਦਿਨ ਰਾਤ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ, ਹਜ਼ਾਰਾਂ ਕਿਸਮ ਦੀਆਂ ਠੱਗੀਆਂ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ, ਤਾਂ ਕਿ ਇਹ ਸਾਡੇ ਬਣ ਜਾਣ। ਇਹ ਫਿਰ ਵੀ ਸਾਡੇ ਨਹੀਂ ਬਣਦੇ, ਨਾ ਅਸੀਂ ਅੱਜ ਤੀਕਰ ਕਦੇ ਕਿਸੇ ਦੇ ਬਣ ਸਕਦੇ ਹਾਂ। ਬਾਲ ਬੱਚੇ ਸਾਡੇ ਜ਼ਰੀਏ ਜਨਮ ਲੈਂਦੇ ਹਨ, ਸਾਡੇ ਬਣ ਕਦੇ ਨਹੀਂ ਸਕਦੇ। ਮਾਤਾ ਪਿਤਾ ਜਨਮ ਦਿੰਦੇ ਹਨ, ਨਾ ਮਾਤਾ ਪਿਤਾ ਸਾਡੇ ਬਣ ਸਕਦੇ ਹਨ, ਨਾ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਉਹਨਾਂ ਨੇ ਆਪਣੀ ਪ੍ਰਲਭਤ ਭੁਗਤਣੀ ਹੈ, ਅਸੀਂ ਆਪਣੀ ਪ੍ਰਲਭਤ ਭੁਗਤਣੀ ਹੈ। ਸਟੇਜ 'ਤੇ ਆ ਕੇ ਸਾਰੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ, ਜਦੋਂ ਸਟੇਜ ਤੋਂ ਉੱਤਰ ਜਾਂਦੇ ਹਨ ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਇਹ ਦੁਨੀਆ ਵੀ ਇੱਕ ਬੜੀ ਵੱਡੀ ਸਾਰੀ ਸਟੇਜ ਹੈ, ਆਪਣੇ ਕਰਮਾਂ ਦੇ ਬਮੂਜਬ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ, ਲੇਕਿਨ ਭੁੱਲੇ ਬੈਠੇ ਹਾਂ, ਸਟੇਜ ਤੋਂ ਉਤਰਨਾ ਪਵੇਗਾ। ਜਿਨ੍ਹਾਂ ਵਾਸਤੇ ਹੁਣ ਭਟਕਦੇ ਤੜਫਦੇ ਫਿਰਦੇ ਹਾਂ, ਇਹਨਾਂ ਨੂੰ ਕਿਹਨੇ ਯਾਦ ਰੱਖਣਾ ਹੈ? ਜਦੋਂ ਪਿਛਲੇ ਜਨਮਾਂ ਦੇ ਮਾਤਾ ਪਿਤਾ ਭੈਣ ਭਾਈ ਯਾਰ ਦੋਸਤ ਸਾਨੂੰ ਯਾਦ ਨਹੀਂ ਹੈ, ਜਿਨ੍ਹਾਂ ਵਾਸਤੇ ਅੱਜ ਇੰਨਾ ਭਟਕਦੇ ਤੜਫਦੇ ਫਿਰਦੇ ਹੈ, ਇਹਨਾਂ ਨੂੰ ਕੌਣ ਯਾਦ ਰੱਖਣ ਲੱਗਾ ਹੈ? ਕਈ ਸਾਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਤੁਸੀਂ ਕਿੰਨਾ ਵਾਸਤੇ ਭਟਕਦੇ ਫਿਰਦੇ ਹੋ, ਕਿੰਨਾ ਵਾਸਤੇ ਤੜਫਦੇ ਫਿਰਦੇ ਹੋ, ਤੁਹਾਨੂੰ ਪਰਮਾਤਮਾ ਨੇ ਇਨਸਾਨ ਦਾ ਜਾਮਾ ਕਿਸ ਵਾਸਤੇ ਬਖਸ਼ਿਆ ਹੈ? ਤੁਸੀਂ ਇਸ ਰਚਨਾ ਨੂੰ ਕਿਉਂ ਅਸਲ ਸਮਝ ਕੇ ਇਸ ਦੇ ਮਗਰ ਭਟਕਦੇ ਤੜਫਦੇ ਫਿਰਦੇ ਹੋ? ਬੜੇ ਬੜੇ ਰਾਜੇ ਮਹਾਰਾਜੇ ਸੇਠ ਸ਼ਾਹੂਕਾਰ ਇਸ ਦੁਨੀਆ ਨੂੰ ਆਪਣਾ ਬਣਾਉਂਦੇ ਚਲੇ ਗਏ ਨੇ, ਉਹਨਾਂ ਦਾ ਸਾਥ ਨਹੀਂ ਦਿੱਤਾ, ਇਹ ਤੁਹਾਡਾ ਕਦੋਂ ਸਾਥ ਦੇਣ ਲੱਗੀ ਹੈ? ਆਪ ਫਰਮਾਉਂਦੇ ਹਨ, ਅਸੀਂ ਇਤਨਾ ਇੰਦਰੀਆਂ ਦੇ ਭੋਗਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਵਿੱਚ ਖਾਪਾਪਾਂ ਵਿੱਚ ਫਸੇ ਰਹਿੰਦੇ ਹਾਂ, ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲੇ ਬੈਠੇ ਹਾਂ। ਰੋਜ਼ ਦੇਖ ਰਹੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ, ਇੱਕ ਇੱਕ ਦੇ ਸਾਥ ਹੋ ਕੇ ਖੁਦ ਉਹਨੂੰ ਸ਼ਮਸ਼ਾਨ ਭੂਮੀ 'ਤੇ ਛੱਡ ਕੇ ਆਉਂਦੇ ਹਾਂ। ਅੱਖਾਂ ਨਾਲ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਆਪਣਾ ਆਪਣਾ ਕਹਿ ਕੇ ਇਤਨਾ ਫਖਰ ਮਹਿਸੂਸ ਕਰਿਆ ਕਰਦਾ ਸੀ, ਉਹਨਾਂ 'ਚੋਂ ਕਿਸੇ ਚੀਜ਼ ਨੇ ਉਹਦਾ ਸਾਥ ਨਹੀਂ ਦਿੱਤਾ, ਸਵਾਏ ਕਿ ਅਸੀਂ ਇੱਕ ਦੂਸਰੇ ਦੇ ਵਿਛਣ ਤੋਂ ਬਾਅਦ ਰੋ ਪੈਂਦੇ ਹਾਂ, ਹੋਰ ਤਾਂ ਅਸੀਂ ਕਿਸੇ ਦੀ ਕੋਈ ਸਹਾਇਤਾ ਔਰ ਮਦਦ ਨਹੀਂ ਕਰ ਸਕਦੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਕਦੇ ਅਸੀਂ ਉਸ ਵਕਤ ਨੂੰ ਅੱਖਾਂ ਅੱਗੇ ਰੱਖਿਆ ਹੈ, ਕੌਣ ਸਾਡੀ ਸਹਾਇਤਾ ਕਰੇਗਾ, ਕੌਣ ਸਾਡੀ ਮਦਦ ਕਰੇਗਾ? ਸੋਚਣਾ ਤਾਂ ਅਸੀਂ ਕੀ ਹੈ, ਸਾਰਾ ਦਿਨ ਦੇਹ ਦੇ ਈਗੋ ਵਿੱਚ ਹੀ ਫਸੇ ਰਹਿੰਦੇ ਹਾਂ, ਦੇਹ ਦੇ ਹੰਕਾਰ ਵਿੱਚ ਹੀ ਫਸੇ ਰਹਿੰਦੇ ਹਾਂ। ਇਹ ਵੀ ਕਦੇ ਕਿਸੇ ਨੇ ਵਿਚਾਰ ਨਹੀਂ ਕੀਤੀ, ਅਸੀਂ ਸਰੀਰ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ, ਜਵਾਨੀ ਦਾ ਕਰਦੇ ਹਾਂ? ਕਦੇ ਬੁਢਾਪਾ ਨਹੀਂ ਕਿਸੇ ਦਾ ਦੇਖਿਆ? ਸੜਕਾਂ 'ਤੇ ਕਿਸੇ ਬੁੜੇ ਆਦਮੀ ਦੀ ਸ਼ਕਲ ਦੇਖੋ, ਵਿਚਾਰੇ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਸਿਰ ਕੰਬੀ ਜਾਂਦਾ ਹੈ, ਗੋਡੇ ਉਹਦੇ ਪਹਾੜ ਨਹੀਂ ਸਹਾਰਦੇ, ਅੱਖਾਂ ਦੀ ਜੋਤ ਕੰਮ ਹੋ ਚੁੱਕੀ ਹੈ। ਕਿ ਅਸੀਂ ਕਦੇ ਉਸ ਉਮਰ ਦੇ ਵਿੱਚ ਨਹੀਂ ਪਹੁੰਚਣਾ, ਜਾਂ ਸਾਨੂੰ ਕੋਈ ਸੁੰਦਰਤਾ ਦਾ ਖੂਬਸੂਰਤੀ ਦਾ ਇਤਨਾ ਮਾਣ ਹੈ? ਕਦੇ ਬਿਮਾਰਾਂ ਦੀਆਂ ਸ਼ਕਲਾਂ ਜਾ ਕੇ ਆਪਾਂ ਹੋਸਪਿਟਲ ਨੂੰ ਨਹੀਂ ਦੇਖਿਆ, ਜਾਂ ਸਾਨੂੰ ਕੋਈ ਰੁਪਏ ਪੈਸੇ ਕਿਸੇ ਦਾ ਹੰਕਾਰ ਹੈ? ਬੜੀਆਂ ਬੜੀਆਂ ਸੇਠਾਂ ਸ਼ਾਹੂਕਾਰਾਂ ਰਾਜਿਆਂ ਮਹਾਰਾਜਿਆਂ ਨੂੰ ਤੁਸੀਂ ਕੰਗਾਲਾਂ ਵਾਂਗੂ ਸੜਕਾਂ 'ਤੇ ਦੁਲਦੇ ਦੇਖਿਆ ਹੈ? ਜਾਂ ਸਾਨੂੰ ਕੋਈ ਹਕੂਮਤ ਦਾ ਨਸ਼ਾ ਹੈ, ਰਾਤੋ ਰਾਤ ਕੂਫ ਹੋ ਜਾਂਦੇ ਹਨ ਪਾਰਟੀਆਂ ਦੇ, ਚੁੱਕ ਕੇ ਫਾਂਸੀਆਂ ਦੇ ਤਖ਼ਤਿਆਂ 'ਤੇ ਚਾੜ ਦਿੰਦੇ ਹਨ, ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਹਨ? ਅਸੀਂ ਦੇਹ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ? ਸਵਾਮੀ ਜੀ ਕਹਿੰਦੇ, ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਪੜਨਾ। ਕਿਹੜੀ ਚੀਜ਼ ਦਾ ਹੰਕਾਰ ਕਰਦੇ ਹੋ? ਜਿਸਮ ਦਾ? ਇਹਨੇ ਤਾਂ ਅਗਨੀ ਦੇ ਸਪੁਰਦ ਹੋ ਜਾਣਾ ਹੈ, ਮਿੱਟੀ ਦੇ ਸਪੁਰਦ ਹੋ ਜਾਣਾ ਹੈ, ਤੁਹਾਨੂੰ ਧਰਮ ਰਾਜ ਕੋਲ ਪੇਸ਼ ਕੀਤਾ ਜਾਵੇਗਾ, ਤੁਹਾਡੀਆਂ ਕਰਮਾਂ ਦੇ ਬਮੂਜਬ, ਤੁਹਾਡੀਆਂ ਖਾਹਿਸ਼ਾਂ ਤ੍ਰਿਸ਼ਨਾ ਦੇ ਬਮੂਜਬ, ਜਿੱਥੇ ਉਹ ਮੁਨਾਸਿਬ ਸਮਝੇਗਾ ਉੱਥੇ ਜਾ ਕੇ ਜਨਮ ਲੈਣਾ ਪਵੇਗਾ। ਪਤਾ ਨਹੀਂ ਕਿਹਨਾਂ ਨੂੰ ਮਾਤਾ ਪਿਤਾ ਕਹਿਣਾ ਪਵੇਗਾ, ਕਿਹਨਾਂ ਗੰਦੀਆਂ ਨਾਲੀਆਂ ਦੇ ਅੰਦਰ ਜਾ ਕੇ ਕਿਹਨਾਂ ਦੋਸਤਾਂ ਯਾਰਾਂ ਨਾਲ ਤੁਹਾਨੂੰ ਖੇਡਣਾ ਪਵੇਗਾ। ਇੱਕ ਮੌਤ ਖਤਮ ਨਹੀਂ ਹੁੰਦੀ, ਦੂਆ ਜਨਮ ਪਹਿਲਾਂ ਤਿਆਰ ਹੁੰਦਾ ਹੈ। ਸਰੀਰ ਵਿੱਚ ਪਿੱਛੋਂ ਵੜਦੇ ਹਾਂ, ਫਿਰ ਮੌਤ ਅੱਖਾਂ ਅੱਗੇ ਆ ਕੇ ਖੜੀ ਹੋ ਜਾਂਦੀ ਹੈ, ਦਸਤੰਬਰੀਆਂ ਵਾਂਗੂ ਹੱਥ ਖੜੀ ਹੀ ਲੱਗੀ ਰਹਿੰਦੀ ਹੈ। ਜਿਹਨੂੰ ਪੁਲਿਸ ਵਾਲੇ ਤਲਬ ਵੀ ਕਰਦੇ ਰਹਿਣ, ਥਾਣੇ ਵਾਲੇ ਤਲਬ ਵੀ ਕਰਦੇ ਰਹਿਣ, ਉਹ ਹੰਕਾਰ ਕਿਸ ਚੀਜ਼ ਦਾ ਕਰਦਾ ਹੈ, ਗਰੂਰ ਕਿਸ ਚੀਜ਼ ਦਾ ਕਰਦਾ ਹੈ? ਹਿਸਟਰੀ ਪੜ੍ਹ ਕੇ ਦੇਖੋ, ਬੜੇ ਬੜੇ ਰਾਜਾ, ਬੜੇ ਬੜੇ ਫਾਥਾ, ਬੜੇ ਬੜੇ ਡਿਕਟੇਟਰ ਸੀ, ਸ਼ਾਹੂਕਾਰ, ਜਿਨ੍ਹਾਂ ਦੇ ਮੂੰਹ 'ਚੋਂ ਲਫ਼ਜ਼ ਨਿਕਲਿਆ ਕਾਨੂੰਨ ਬਣ ਜਾਂਦਾ ਸੀ। ਅੱਜ ਉਹਨਾਂ ਦੀ ਹਸਤੀ ਕਿੱਥੇ ਹੈ? ਉਹਨਾਂ ਦੀਆਂ ਕਬਰਾਂ ਨੂੰ ਆਪਾਂ ਠੁਕਰਾਂ ਮਾਰ ਮਾਰ ਕੇ ਗੁਜ਼ਰਦੇ ਹਾਂ, ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਹੇਠਾਂ ਆ ਕੇ ਖਰਾਬ ਹੋ ਰਹੀਆਂ ਹਨ, ਉਹਨਾਂ ਦੀ ਮਿੱਟੀ ਸਾਡੀਆਂ ਅੱਖਾਂ ਨੂੰ ਅੰਧਾ ਕਰਨ ਲੱਗੀ ਹੋਈ ਹੈ। ਅਸੀਂ ਭੁੱਲੇ ਬੈਠੇ ਹਾਂ, ਸਾਡੀਆਂ ਵੀ ਕਬਰਾਂ ਨੂੰ ਲੋਕਾਂ ਨੇ ਇਸੇ ਤਰ੍ਹਾਂ ਠੋਕਰਾਂ ਮਾਰਨੀਆਂ ਹਨ, ਸਾਡੀਆਂ ਵੀ ਹੱਡੀਆਂ ਕਿਸੇ ਦੇ ਪੈਰਾਂ ਹੇਠਾਂ ਆ ਕੇ ਖਰਾਬ ਹੋਣੀਆਂ ਹਨ, ਅਸੀਂ ਵੀ ਮਿੱਟੀ ਵਿਸਮਾ ਕੇ ਲੋਕਾਂ ਦੀਆਂ ਅੱਖਾਂ ਅੰਧੀਆਂ ਕਰਨੀਆਂ ਹਨ। ਅਸੀਂ ਕਹਿੰਦੇ, ਮੌਤ ਤਾਂ ਸ਼ਾਇਦ ਲੋਕਾਂ ਦੇ ਵਾਸਤੇ ਹੈ, ਸਾਡੇ ਵਾਸਤੇ ਐਸ਼ੋ ਇਸ਼ਰਤ ਹੈ, ਸਾਡੇ ਵਾਸਤੇ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਮਾਟੀ ਕਹੇ ਕੁਮਾਰ ਕੋ ਕਿਆ ਰੋਂਦੇ ਤੂੰ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂੰਗੀ ਤੋ। ਕੁਮਿਆਰ ਮਿੱਟੀ ਦੇ ਗੁਣ ਗੁਣ ਕੇ ਬਰਤਨ ਬਣਾਉਂਦਾ ਹੈ, ਲੇਕਿਨ ਮਿੱਟੀ ਕਹਿੰਦੀ, ਕਦੀ ਉਸ ਵਕਤ ਨੂੰ ਵੀ ਅੱਖਾਂ ਅੱਗੇ ਰੱਖ ਕੇ ਦੇਖ ਜਿੱਦਣ ਮੈਂ ਤੈਨੂੰ ਆਪਣੇ ਅੰਦਰ ਇਸੇ ਤਰ੍ਹਾਂ ਰੋਂਦ ਲੈਣਾ ਹੈ। ਫਿਰ ਕਬੀਰ ਸਾਹਿਬ ਕਹਿੰਦੇ, ਲੱਕੜੀ ਕਹੇ ਲੁਹਾਰ ਕੋ ਕਿਆ ਜਾਰੇ ਤੂੰ ਮੋਹ, ਇੱਕ ਦਿਨ ਐਸਾ ਆਏਗਾ ਮੈਂ ਜਾਰੂੰਗੀ ਤੋ। ਲੁਹਾਰ ਲੱਕੜੀ ਦੇ ਜਾਲ ਜਾਲ ਕੇ ਕੋਲੇ ਬਣਾਉਂਦਾ ਹੈ, ਲੱਕੜੀ ਕਹਿੰਦੀ, ਉਸ ਵਕਤ ਨੂੰ ਵੀ ਅੱਖਾਂ ਅੱਗੇ ਰੱਖ ਲਾ ਜਿੱਦਣ ਮੈਂ ਤੈਨੂੰ ਨਾਲ ਲੈ ਕੇ ਤੇਰੇ ਵੀ ਇਸੇ ਤਰ੍ਹਾਂ ਕੋਲੇ ਬਣਾ ਦੇਣੇ ਹਨ। ਅਸੀਂ ਸਮਝਦੇ ਹਾਂ, ਮੌਤ ਤਾਂ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਐਸ਼ੋ ਇਸ਼ਰਤ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਅਸੀਂ ਤਾਂ ਇਤਨੇ ਬੇਖੌਫ ਹੋ ਚੁੱਕੇ ਹਾਂ, ਇਤਨੇ ਡਰ ਹੋ ਚੁੱਕੇ ਹਾਂ, ਅਸੀਂ ਆਪਣੀ ਮੌਤ ਨੂੰ ਵੀ ਭੁੱਲੇ ਬੈਠੇ ਹਾਂ।
ਨਹੀਂ ਕੋਈ ਮੌਤ ਸੇ ਡਰਤਾ, ਖੌਫ ਜਮ ਕਾ ਨਹੀਂ ਲਾਈ, ਪੜੇ ਸਭ ਮੋਹ ਕੀ ਫਾਂਸੀ, ਲੋਭ ਨੇ ਮਾਰ ਧਰ ਖਾਈ।
ਹੁਣ ਡਿਟੇਲ ਵਿੱਚ ਖੋਲ੍ਹ ਕੇ ਸਮਝਾਉਂਦੇ ਹਨ, ਇਹ ਜਿਹੜਾ ਪਰਮਾਤਮਾ ਨੂੰ ਭੁੱਲ ਕੇ ਪੁੱਤਰਾਂ ਧੀਆਂ ਨਾਲ ਪਿਆਰ ਹੈ, ਜਾਇਦਾਦਾਂ ਨਾਲ ਪਿਆਰ ਹੈ, ਕੌਮਾਂ ਮਜ਼ਮਾਂ ਮੁਲਕਾਂ ਨਾਲ ਪਿਆਰ ਹੈ, ਤਾਂ ਦੌਲਤ ਨਾਲ ਪਿਆਰ ਹੈ, ਅਸਲ ਦੇ ਅੰਦਰ ਅਸੀਂ ਆਪਣੇ ਹੱਥੀਂ ਆਪਣੇ ਗਲ ਵਿੱਚ ਫੰਦਾ ਪਾਇਆ ਹੋਇਆ ਹੈ। ਜਦੋਂ ਕੁੱਟਿਆ ਜਾਂਦਾ ਹੈ ਫਿਰ ਰੋਂਦੇ ਹਾਂ, ਚੀਖਾਂ ਮਾਰਦੇ ਹਾਂ, ਪੁਕਾਰ ਕਰਦੇ ਹਾਂ, ਕੌਣ ਸਾਡੀ ਦਰਦ ਤੋਂ ਪੁਕਾਰ ਸੁਣਦਾ ਹੈ? ਜਿਹਨੂੰ ਅਸੀਂ ਆਪਣਾ ਸਮਝਦੇ ਹਾਂ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਬੈਠ ਜਾਂਦਾ ਹੈ। ਬੀਵੀ ਦੇ ਸਿਰ ਤੋਂ ਦਰਦ ਹੋ ਜਾਵੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਗੁਆਂਢੀਆਂ ਦੇ ਕਿਤਨੇ ਜਨਾਜ਼ੇ ਨਿਕਲ ਜਾਣ ਸਾਡੇ ਮਨ 'ਤੇ ਸਫੈਦੀ ਜਿੰਨਾ ਅਸਰ ਨਹੀਂ ਹੁੰਦਾ, ਆਪਣਾ ਬੱਚਾ ਬਿਮਾਰ ਹੋ ਜਾਵੇ ਅਸੀਂ ਸਾਰੀ ਰਾਤ ਤੜਫਦੇ ਰਹਿੰਦੇ ਹਾਂ, ਲੋਕਾਂ ਦੇ ਭਚਾਲ ਆ ਕੇ ਕਿਤਨੀ ਦੁਨੀਆ ਹੇਠਾਂ ਆ ਕੇ ਦੱਬ ਕੇ ਮਰ ਜਾਵੇ ਸਾਡੇ ਮਨ 'ਤੇ ਕੋਈ ਸਫੈਦੀ ਜਿੰਨਾ ਅਸਰ ਨਹੀਂ ਹੈ, ਕਿਉਂਕਿ ਮਨ ਨੇ ਉਸਨੂੰ ਆਪਣਾ ਸਮਝਿਆ ਹੋਇਆ ਹੈ, ਬਾਕੀਆਂ ਨੂੰ ਬਗਾਨਾ ਸਮਝਿਆ ਹੋਇਆ ਹੈ। ਜਿਹਨੂੰ ਆਪਣਾ ਸਮਝਦੇ ਹਾਂ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਹੈ, ਸਾਡਾ ਤਾਂ ਕੁਛ ਵੀ ਨਹੀਂ ਆਏ ਇੱਥੇ, ਸਭ ਕੁਛ ਹੀ ਮਾਲਕ ਦਾ ਹੈ। तेरा तुझको सौंप दे क्या लगे मोरा। ये तो सब कुछ मालिक दा है, मालिक दे दे वे हरी इच्छा, मालिक ले ले वे ओरी मर्जी, असी किस गल का गला कर सकते हाँ। और फिर लोभ रूपी कुत्ता साढ़े अंदर भौंकता ही रहा है। मैं कल अर्ज की सी कुछ परमात्मा सानू दे दे, साढ़े मन अंदर कदे सबर नहीं आता, मन अंदर कदे संतोख नहीं आता। जदों भी भुले भटके मालिक अगे अरदास करांगे, हथ जोड़ांगे, दुनिया दीआं खाशां पूरियां करन वास्ते, दुनिया दीआं तृष्णा पूरियां करन वास्ते, कदे मालिक दा शुक्र नहीं कीता। शुक्र है परमात्मा इन्ने सोहणे मकान विच तूं सानूं रहण नूं जगह दित्ती है, लोक तां बाहर सड़कां ते रुलण लगे होए हन। शुक्र है तेरा इतना अच्छा जीवन साथी दित्ता है, लोकां दे साथी तां बीमारी नाल सारे फसे होए हन। शुक्र है इतना खाण पीण नूं दित्ता है, लोक तां अद्धी दुनिया भुखी रात नूं सौंदी है। सानू शुक्र करना चाहिए है जो कुछ मालिक ने दिता है, असी फिर भी दिन रात मंगण लगे हुए हाँ। इसे वास्ते गुरु साहब ने कहा सी, बिन बोले सब को जानदा किस आगे कीजिए अरदास, किरे अगे लमियां लमियां अरदासा करते हो। मालिक नू पता नहीं थानू किस चीज़ की जरूरत है, जे वो थोड़िया जरूरत पूरिया कर सकता है, वह जाँच भी सकता है थानू जरूरत किस चीज़ की है। तुसी अपने आप नू ओरे सपुरद कर दियो, ओरे हवाले कर दियो, जो ठीक समझेगा थानू दे देगा। प्यारे पुत्र नू बाप दे कोलों मंगण दी लोड़ नहीं पैंदी, बाप नू खुद ज़्यादा फिक्र हुंदा है प्यारे पुत्र दा, बगैर मंगे ही मैं सब कुछ इनू दे देवां। इस वास्ते गुरु साहब कहिंदे मालक दे प्यारे पुत्र बनना चाहीदा है, एवें सारा दिन अरदासा करन दा कोई फायदा नहीं, मालक दा कदे शुक्र भी करना चाहीदा है।
पढ़े सब मोकी फांसी लोभ ने मार धर खाई, चेत कहो होए अब कैसे, गुरु के संग नहीं धाई। काम और क्रोध बिच बिच में जीव से पहाड़ चौंकवाई।
हुण स्वामी जी काम क्रोध की तरफ आउंदे हन, इतनियां दो जबरदस्त ताकतां हन जिन्हां दे अधीन हो के असीं इतने भैड़े खोटे पाप और कर्म कर बैठते हाँ, जिन्हां दा नतीजा भुगतण वास्ते सानूं जन्मां जन्मां दे गेल विच जाणा पैंदा है। काम दे अधीन हो के ख्याल नीचे गिरदा है, क्रोध विच आ के ख्याल फैलदा है। जितना चिर ख्याल अखां पिछे इकट्ठा नहीं हुंदा, असीं अंदरों कदे रूहानी सफर तय नहीं कर सकते। काम दे अधीन हो के देखो कितनी औलाद पैदा हो जाती है, कमा हुंदा नहीं, बच्चे तोड़ तोड़ के खाते हैं, खुद भी दुखी रहते हैं, उन्होंने भी दुखी रखते हैं। क्रोध में आके एक दूसरे की जान तक लैन वास्ते जाते हैं, जो जेलों में आके धक्के खाने पैंदे हैं, फांसियां ते तख्तियां ते चढ़ना पैंदा है, फिर रोंदे हाँ, चीखा मारते हाँ, पकार करते हाँ, कौन साड़ी पकार सुनता है। ये क्रोध ही तो है जिस दे अधीन अज भरा भरा का दुश्मन है, कौम कौम की दुश्मन है, मजहब मजहब का दुश्मन है, मुल्क मुल्क का दुश्मन है। देख लो किस तरह सानू हर एक उंगलियां ते टपाउण लगा होया है। कितने मुल्क इतनी जबरदस्त वार दियां तैयारियां कर रहे हैं, फाइटर बन रहे हैं, बम बन रहे हैं, टैंक बन रहे हैं, ये कोई प्यार दियां निशानियां हैं, ये सारियां क्रोध दियां ही निशानियां हैं। इस वास्ते स्वामी जी महाराज प्यार नाल समझाउंदे हन कि थानू काम चो भी ख्याल कढ़ना चाहीदा है, क्रोध चो भी ख्याल कढ़ना चाहीदा है।
काम और क्रोध बिच बिच में जीव से पहाड़ चौंकवाई, गुरु बिन कोई नहीं अपना, जाल ये कौन तोड़वाई।
ਫਰਮਾਉਂਦੇ ਹਨ, ਸਾਰੀ ਦੁਨੀਆ ਵਿੱਚ ਨਜ਼ਰ ਮਾਰ ਕੇ ਦੇਖੋ ਇੱਥੇ ਆਪਣਾ ਕੌਣ ਹੈ। ਆਪਣਾ ਤਾਂ ਉਹ ਹੀ ਹੈ ਜਿਹੜਾ ਹੁਣ ਵੀ ਆਪਣਾ ਹੋਵੇ, ਮੌਤ ਤੋਂ ਬਾਅਦ ਵੀ ਸਾਡਾ ਆਪਣਾ ਹੋਵੇ। ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਤੇ ਜੀਂਦੇ ਜੀ ਹੀ ਸਾਨੂੰ ਅੱਖਾਂ ਦਿਖਾ ਦਿੰਦੇ ਹਨ, ਜੀਂਦੇ ਜੀ ਹੀ ਛੱਡ ਕੇ ਤਿਆਰ ਹੋ ਜਾਂਦੇ ਹਨ, ਮੌਤ ਤੋਂ ਬਾਅਦ ਇਹਨਾਂ ਨੇ ਸਾਡੀ ਕੀ ਸਹਾਇਤਾ ਔਰ ਮਦਦ ਕਰਨੀ ਹੈ। ਸਾਡਾ ਸਿਰਫ ਇੱਕੋ ਪਰਮਾਤਮਾ ਹੈ, ਪਰਮੇਸ਼ਵਰ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਗੁਰੂ ਸਾਹਿਬ ਕਹਿੰਦੇ ਸਰੀਰ ਵੀ ਕੂੜ ਹੈ, ਇਹਨੇ ਨਾਸ਼ ਹੋ ਜਾਣਾ ਹੈ, ਫਲਾਂ ਹੋ ਜਾਣਾ ਹੈ, ਅਗਨੀ ਦੇ ਸਪੁਰਦ ਹੋ ਜਾਵੇਗਾ, ਮਿੱਟੀ ਦੇ ਸਪੁਰਦ ਹੋ ਕੇ ਹੋ ਜਾਵੇਗਾ। ਇਹਦੇ ਅੰਦਰ ਬੈਠ ਕੇ ਜੇ ਦੁਨੀਆ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹੋ, ਉਹ ਵੀ ਕੂੜ ਹੈ, ਉਹਨੇ ਵੀ ਨਾਸ਼ ਔਰ ਫਲਾਂ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਕਹਿੰਦੇ ਸਾਰੀ ਦੁਨੀਆ ਨੂੰ ਖੋਜ ਕੇ ਦੇਖ ਲਓ, ਕੋਈ ਚੀਜ਼ ਤੁਹਾਡੀ ਦੋਸਤੀ, ਮੁਹੱਬਤ, ਭਗਤੀ, ਪਿਆਰ ਦੇ ਕਾਬਲ ਨਹੀਂ ਹੈ ਸਵਾਏ ਇੱਕ ਪਰਮਾਤਮਾ ਤੋਂ। ਜਿਹੜਾ ਆਪਣਾ ਹੈ ਔਰ ਆਪਣਾ ਬਣ ਸਕਦਾ ਹੈ, ਉਹਨੂੰ ਅਸੀਂ ਆਪਣਾ ਨਾ ਸਮਝਦੇ ਹਾਂ, ਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਸਾਡੇ ਆਪਣੇ ਹੈ ਨਹੀਂ, ਆਪਣੇ ਬਣ ਨਹੀਂ ਸਕਦੇ, ਉਹਨਾਂ ਵਾਸਤੇ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ, ਉਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਇਸ ਵਾਸਤੇ ਆਪ ਫਰਮਾਉਂਦੇ ਹਨ, ਆਪਣਾ ਇੱਕੋ ਪਰਮਾਤਮਾ ਹੈ ਜਾਂ ਮਾਲਕ ਦੇ ਭਗਤ ਔਰ ਪਿਆਰੇ ਹਨ, ਕਿਉਂਕਿ ਉਹ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ, ਪਿਆਰ ਪੈਦਾ ਕਰਦੇ ਹਨ, ਔਰ ਸਾਨੂੰ ਆਪਣੇ ਨਾਲ ਮਿਲਾਉਂਦੇ ਹਨ, ਆਪਣੇ ਦੇ ਨਾਲ ਮਿਲਣ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ।
ਗੁਰੂ ਬਿਨ ਕੋਈ ਨਹੀਂ ਆਪਣਾ, ਜਾਲ ਇਹ ਕੌਣ ਤੁੜਵਾਈ, ਕੁਟੰਬ ਪਰਿਵਾਰ ਮਤਲਬ ਕਾ,
ਆਤਮਾ ਸਮਝਾਉਣ ਲੱਗੇ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਸਵਾਮੀ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿੰਦੇ ਹੋ, ਪੁੱਤਰ, ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਬੀਵੀ, ਬਾਲ ਬੱਚੇ ਵਗੈਰਾ, ਇਹ ਤਾਂ ਸਭ ਗਰਜ਼ ਦੇ ਸਾਰੇ ਬੰਦੇ ਹਨ, ਗਰਜ਼ ਦੇ ਰਿਸ਼ਤੇ ਹਨ। ਅਗਰ ਤੁਹਾਡੇ ਕੋਲ ਪੈਸਾ ਹੈ, ਸਭ ਅੰਗਲੀਆਂ ਸੰਗਲੀਆਂ ਕੱਢ ਕੇ ਰਿਸ਼ਤੇਦਾਰੀਆਂ ਕਾਇਮ ਕਰ ਲੈਣਗੇ, ਯਾਰੀਆਂ ਦੋਸਤੀਆਂ ਕਾਇਮ ਕਰ ਲੈਣਗੇ। ਅੱਜ ਤੁਹਾਡੀ ਜੇਬ ਖਾਲੀ ਹੋ ਜਾਏ, ਬੱਚਾ ਬਾਪ ਨੂੰ ਬਾਪ ਕਹਿਣ ਨੂੰ ਤਿਆਰ ਨਹੀਂ ਹੁੰਦਾ। ਤੁਸੀਂ ਰੋਜ਼ ਕਚਹਿਰੀਆਂ ਵਿੱਚ ਮੁਕੱਦਮਿਆਂ ਦੇ ਹਾਲਾਤ ਪੜ੍ਹਦੇ ਹੋ, ਅਗਰ ਕਿਸੇ ਬਾਪ ਨੇ ਤਕਸੀਮ ਕਰਨ ਲੱਗੇ ਕਿਸੇ ਲੜਕੇ ਨੂੰ 1,000 ਰੁਪਇਆ ਕੱਟ ਦੇ ਦਿੱਤਾ ਹੈ, 1 ਵਿਘਾ ਜ਼ਮੀਨ ਕੱਟ ਦੇ ਦਿੱਤੀ ਹੈ, ਉਹਦੀ ਜਾਨ ਦਾ ਦੁਸ਼ਮਣ ਉਹਨੂੰ ਕਚਹਿਰੀ ਵਿੱਚ ਖੜਾ ਕਰ ਦਿੰਦਾ ਹੈ, ਇਹ ਆਪਣਾ ਇੱਥੇ ਕੀ ਹੈ? ਅਤੇ ਜੇ ਦਾਦਾ ਦੇ ਰਿਸ਼ਤੇਦਾਰ ਹਨ, ਇਹ ਤਾਂ ਰੁਪਏ ਪੈਸੇ ਦੇ ਭਾਈਵਾਲ ਹਨ। ਇਸ ਵਾਸਤੇ ਉਹ ਸਾਹ ਪਿੱਛੋਂ ਨਿਕਲਦਾ ਹੈ, ਵੰਡਣ ਵਾਲੇ ਪਹਿਲਾਂ ਹੀ ਰੌਲਾ ਪਾਉਣ ਲੱਗੇ ਹੋਏ ਹਨ। ਇਸ ਵਾਸਤੇ ਸਵਾਮੀ ਜੀ ਮਹਾਰਾਜ ਖਬਰਦਾਰ ਕਰਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣਾ ਆਪਣਾ ਕਹਿੰਦੇ ਹੋ, ਇਹਨਾਂ 'ਚੋਂ ਕੋਈ ਤੁਹਾਡਾ ਆਪਣਾ ਨਹੀਂ ਹੈ। ਤੁਸੀਂ ਆਪਣੇ ਸੁੱਖ ਦੀ ਖਾਤਰ ਇਹਨਾਂ ਦੀ ਪਰਵਰਿਸ਼ ਕਰਦੇ ਹੋ, ਉਹ ਆਪਣੀ ਗਰਜ਼ਾਂ ਦੀ ਖਾਤਰ ਤੁਹਾਨੂੰ ਚਿੰਬੜੇ ਹੋਏ ਹਨ। ਤੁਸੀਂ ਬੀਵੀ ਨੂੰ ਨਾ ਤਾਂ 4 ਪੈਸੇ ਦੇ ਕੇ ਦੇਖੋ ਕਿਤਨਾ ਕੁ ਤੁਹਾਡਾ ਆਪਣਾ ਰਹਿੰਦੀ ਹੈ। ਤੁਸੀਂ ਕਿਸੇ ਯਾਰ ਦੋਸਤ ਨੂੰ ਨਾ ਕਿਸੇ ਮੁਸੀਬਤ ਵੇਲੇ ਮਦਦ ਕਰੋ ਕਿਤਨਾ ਕੁ ਤੁਹਾਡਾ ਆਪਣਾ ਹੋਵੇਗਾ। ਸੋ ਇਹ ਗਰਜ਼ਾਂ ਦੇ, ਰੁਪਇਆਂ, ਪੈਸਿਆਂ ਦੇ ਰਿਸ਼ਤੇ ਹਨ, ਇਹ ਕੋਈ ਪਿਆਰ ਦੇ ਰਿਸ਼ਤੇ ਨਹੀਂ ਹਨ। ਇਸ ਵਾਸਤੇ ਕਹਿੰਦੇ ਆਪਣਾ ਤਾਂ ਸਿਰਫ ਇੱਕੋ ਪਰਮਾਤਮਾ ਹੀ ਹੈ ਜਿਹਨੂੰ ਸਾਨੂੰ ਬਣਾਉਣਾ ਚਾਹੀਦਾ ਹੈ।
ਕੁਟੰਬ ਪਰਿਵਾਰ ਮਤਲਬ ਕਾ, ਬਿਨਾ ਧਨ ਪਾਸ ਨਹੀਂ ਆਈ, ਕਹਾਂ ਲਗੇ ਕਹੂੰ ਇਸ ਮਨ ਕੋ,
ਸਵਾਮੀ ਜੀ ਕਹਿੰਦੇ ਸਭ ਦੁਨੀਆ ਦੇ ਜੀਵ ਅਸੀਂ ਇੰਟਲੈਕਚੁਅਲੀ ਸਭ ਕੁਝ ਜੋ ਕੁਛ ਮਹਾਤਮਾ ਕਹਿੰਦੇ ਸਮਝਦੇ ਹਾਂ ਕਿ ਵਾਕਿਆ ਇਹਨਾਂ 'ਚੋਂ ਸਾਨੂੰ ਦੁੱਖ ਹੀ ਮਿਲਣਾ ਹੈ, ਇਹਨਾਂ 'ਚੋਂ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ, ਇਹਨਾਂ 'ਚੋਂ ਕੋਈ ਆਪਣਾ ਨਹੀਂ ਹੈ, ਪਰਮਾਤਮਾ ਹੀ ਸਿਰਫ ਸਾਡਾ ਹੈ, ਫਿਰ ਕਿਹੜਾ ਆਪਾਂ ਇਹਨਾਂ ਦਾ ਮੋਹ ਛੱਡ ਦਿੰਦੇ ਹਾਂ, ਫਿਰ ਕਿਹੜਾ ਆਪਾਂ ਇਹਨਾਂ ਦਾ ਪਿਆਰ ਛੱਡ ਦਿੰਦੇ ਹਾਂ, ਫਿਰ ਵੀ ਸਾਡਾ ਮਨ ਬਾਰ ਬਾਰ ਇਹਨਾਂ ਵਿੱਚ ਹੀ ਜਾਂਦਾ ਹੈ। ਇਹਨਾਂ ਵਿੱਚ ਜਾ ਕੇ ਦੁਖੀ ਵੀ ਹੁੰਦੇ ਹਾਂ, ਰੋਂਦੇ ਵੀ ਹਾਂ, ਪਿੱਟਦੇ ਵੀ ਹਾਂ, ਫਿਰ ਵੀ ਸਾਡਾ ਮਨ ਇਹਨਾਂ 'ਚੋਂ ਵਿੱਚੋਂ ਨਹੀਂ ਨਿਕਲਦਾ। ਹਜ਼ੂਰ ਫਰਮਾਇਆ ਕਰਦੇ ਸਨ, ਪੇੜਾਂ ਦੇ ਵਾੜੇ ਨੂੰ ਅੱਗ ਲੱਗ ਜਾਂਦੀ ਹੈ। ਲੋਕ ਤਰਸ ਖਾ ਕੇ ਪੇੜਾਂ ਨੂੰ ਅਗਨੀ 'ਚੋਂ ਬਾਹਰ ਕੱਢਦੇ ਹਨ, ਉਹ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੀਆਂ, ਜਲ ਕੇ ਨਾਲ ਰਾਖ ਸੁਆਹ ਹੋ ਜਾਂਦੀਆਂ ਹਨ। ਸੰਤ ਮਹਾਤਮਾ ਦੁਨੀਆਂ ਵਿੱਚ ਆ ਕੇ ਸਾਨੂੰ ਅਸਲੀਅਤ ਸੁਣਾਉਂਦੇ ਹਨ ਕਿ ਤੁਹਾਡਾ ਅਸਲ ਉਹ ਪਰਮਾਤਮਾ ਹੈ, ਇਹਨਾਂ ਨਾਲ ਸਿਰਫ ਤੁਹਾਡਾ ਲੈਣੇ ਦੇਣੇ ਦਾ ਗਰਜ਼ਾਂ ਦਾ ਪਿਆਰ ਹੈ। ਤੁਸੀਂ ਇਹਨਾਂ 'ਚੋਂ ਮੋਹ ਕੱਢ ਕੇ ਮਾਲਕ ਨਾਲ, ਮਾਲਕ ਦੀ ਭਗਤੀ ਕਰੋ, ਮਾਲਕ ਨਾਲ ਪਿਆਰ ਪਾਵੋ। ਕੀ ਨਤੀਜਾ ਹੈ ਤੁਸੀਂ ਦੇਖ ਲਓ। ਸਰਮਤ ਦਾ ਸਿਰ ਲੈ ਲਿਆ, ਮਨਸੂਰ ਨੂੰ ਸੋੜੀ ਚਾੜ ਦਿੱਤੀ, ਕ੍ਰਾਈਸਟ ਨੂੰ ਫਾਂਸੀ ਦੇ ਉੱਤੇ ਚਾੜ ਦਿੱਤਾ, ਕਿਸੇ ਦੀ ਖਲ ਲਾ ਲਈ, ਜਿੰਦੇ ਦੀ ਖਲ ਲਾ ਲਈ, ਪਲਟੂ ਸਾਹਿਬ ਦੀ ਚੌਂਪੜੀ ਫੂਕ ਦਿੱਤੀ। ਮਹਾਤਮਾ ਦਾ ਕਸੂਰ ਕੀ ਸੀ? ਉਹ ਦੁਨੀਆਂ ਦੀ ਅਸਲੀਅਤ ਸਮਝਾਉਂਦੇ ਹਨ, ਅਸਲ ਦੇ ਮਿਲਣ ਦਾ ਸਾਡੇ ਅੰਦਰ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਉਹਨਾਂ ਨੇ ਕੋਈ ਕੌਮ ਨਹੀਂ ਬਣਾਈ, ਕੋਈ ਮਜ਼ਹਬ ਨਹੀਂ ਬਣਾਇਆ, ਕੋਈ ਮੁਲਕ ਨਹੀਂ ਬਣਾਇਆ, ਔਰ ਉਹ ਸਿਰਫ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ। ਲੇਕਿਨ ਅਸੀਂ ਇਤਨੇ ਸ਼ਰੀਅਤ ਦੇ ਪਾਬੰਦ ਹਾਂ, ਸ਼ਰੀਅਤ ਦੇ ਕੈਦੀ ਹਾਂ, ਸ਼ਰੀਅਤ ਨੇ ਸਾਨੂੰ ਇਤਨਾ ਅੰਧਾ ਕੀਤਾ ਹੋਇਆ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦੇ ਅਸੀਂ ਕਰਨ ਕੀ ਲੱਗੇ ਹੋਏ ਹਾਂ, ਪਿੱਛੋਂ ਪਛਤਾਉਣ ਦਾ ਕੀ ਫਾਇਦਾ ਹੈ। ਉਸ ਵੇਲੇ ਤਾਂ ਸਾਡੀ ਸਭ ਦੀ ਮਤ ਮਾਰੀ ਜਾਂਦੀ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਸਭੀ ਦੇ ਸਭ ਕੁਛ ਹੀ ਹਾਂ ਅਸੀਂ, ਲੇਕਿਨ ਫਿਰ ਵੀ ਸਾਡਾ ਮਨ ਇਹਨਾਂ ਦਾ ਮੋਹ ਨਹੀਂ ਛੱਡਦਾ, ਇਹਨਾਂ ਦਾ ਪਿਆਰ ਨਹੀਂ ਛੱਡਦਾ।
ਇਸ ਮਨ ਕੋ ਉਨਹੀ ਸੇ ਮਾਸ ਨੁਚਵਾਈ ਗੁਰੂ ਔਰ ਸਾਧ ਕਹੇ ਬਹੁ ਵਿਦ ਆਈ।
ਸਵਾਮੀ ਜੀ ਕਹਿੰਦੇ, ਸੰਤਾਂ ਮਹਾਤਮਾ ਦੀ ਤਾਂ ਸਮਝਾਉਣ ਦੀ ਕੋਈ ਕਮੀ ਨਹੀਂ ਹੈ। ਮਹਾਤਮਾ ਨੇ ਜ਼ਿੰਦਗੀਆਂ ਲਗਾ ਦਿੱਤੀਆਂ ਸਾਨੂੰ ਸਾਫ ਸੁਥਰੀਆਂ ਛੋਟੀਆਂ ਛੋਟੀਆਂ ਗੱਲਾਂ ਸਮਝਾਉਣ ਵਾਸਤੇ। 40-40, 50-50 ਸਾਲ ਮਹਾਤਮਾ ਨੇ ਸਾਡੇ ਵਾਸਤੇ ਸਾਡੀ ਸੇਵਾ ਵਿੱਚ ਖਰਚ ਕੀਤੇ ਹਨ। ਕਿਤਨੇ ਕਿਤਨੇ ਬੜੇ ਗ੍ਰੰਥ ਪੋਥੀਆਂ ਲਿਖੇ ਹਨ, ਕਿਤਨੀਆਂ ਕਿਤਨੀਆਂ ਮਹਾਤਮਾ ਦੀਆਂ ਬਾਣੀਆਂ ਇਕੱਠੀਆਂ ਕਰਕੇ ਸਾਨੂੰ ਸਮਝਾਇਆ ਹੈ ਕਿ ਦੁਨੀਆਂ ਨੇ ਨਾਸ਼ ਹੋ ਜਾਣਾ ਹੈ, ਫਲਾਹ ਹੋ ਜਾਣਾ ਹੈ, ਤੁਹਾਨੂੰ ਇਹਦੇ 'ਚੋਂ ਸੁੱਖ ਨਹੀਂ ਮਿਲਣਾ, ਤੁਹਾਨੂੰ ਇਹਦੇ 'ਚੋਂ ਸ਼ਾਂਤੀ ਨਹੀਂ ਮਿਲਣੀ, ਸ਼ਾਂਤੀ ਸਿਰਫ ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਵਿੱਚ ਹੈ। ਮਹਾਤਮਾ ਦੇ ਸਮਝਾਉਣ ਦੀ ਤਾਂ ਕਮੀ ਨਹੀਂ ਹੈ। ਇੱਕ ਕੰਨ 'ਚੋਂ ਸੁਣਦੇ ਹਾਂ, ਦੂਏ ਕੰਨ 'ਚੋਂ ਕੱਢ ਦਿੰਦੇ ਹਾਂ, ਅਸੀਂ ਕਹਿੰਦੇ ਪਤਾ ਨਹੀਂ ਕਿੰਨਾ ਵਾਸਤੇ ਮਹਾਤਮਾ ਕਹਿਣ ਲੱਗੇ ਹੋਏ ਹਨ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਮਹਾਤਮਾ ਦਾ ਕੀ ਕਸੂਰ ਹੈ? ਸਾਡੇ ਕਰਮ ਹੀ ਐਸੇ ਹਨ, ਸਾਡੀ ਮੱਤ ਹੀ ਐਸੀ ਹੈ ਕਿ ਸਾਡੀ ਸਮਝ ਵਿੱਚ ਹੀ ਕੁਛ ਨਹੀਂ ਆਉਂਦਾ।
ਗੁਰੂ ਔਰ ਸਾਧ ਕਹੇ ਬਹੁ ਵਿਦ ਕਹਿਨੇ ਉਹਨੇ ਕੀ ਨਾ ਪਤੀ ਆਈ ਮੇਰ ਬਿਨ ਕਿਆ
ਸਭ ਕੁਛ ਸਮਝਾ ਕੇ ਸਵਾਮੀ ਜੀ ਕਹਿੰਦੇ, ਦੁਨੀਆਂ ਦੇ ਜੀਵਾਂ ਦਾ ਵੀ ਕੀ ਕਸੂਰ ਹੈ? ਜਿਤਨਾ ਚਿਰ ਮਾਲਕ ਇਹਨਾਂ 'ਤੇ ਦਇਆ ਮਿਹਰ ਨਹੀਂ ਕਰਦਾ, ਇਹਨਾਂ ਦੀ ਸਮਝ ਵਿੱਚ ਇਸ ਤਰ੍ਹਾਂ ਆ ਸਕਦਾ ਹੈ? ਕਿਉਂਕਿ ਦੁਨੀਆਂ ਦੇ ਜੀਵ ਅੰਧੇ ਹਨ, ਮਾਲਕ ਅੱਖਾਂ ਵਾਲਾ ਹੈ। ਅੱਖਾਂ ਵਾਲੇ ਨੂੰ ਅੰਧਾ ਅੱਖਾਂ ਵਾਲਾ ਹੀ ਅੰਧੇ ਨੂੰ ਬੁਲਾਵੇ ਤਾਂ ਬੁਲਾਵੇ, ਅੰਧੇਰੇ 'ਚੋਂ ਕੱਢੇ ਤਾਂ ਕੱਢੇ, ਤਾਂ ਕਿਤੇ ਜਾ ਕੇ ਅੰਧੇਰੇ 'ਚੋਂ ਨਿਕਲ ਸਕਦਾ ਹੈ। ਸੋ ਮਾਲਕ ਹੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰੇ ਤਾਂ ਸਾਨੂੰ ਕਿਤੇ ਦੁਨੀਆਂ ਦੀ ਅਸਲੀਅਤ ਦੀ ਸਮਝ ਆਵੇ, ਤਾਂ ਸਾਡਾ ਖਿਆਲ ਮਾਲਕ ਦੇ ਭਗਤੀ ਤਰਫ ਜਾਵੇ। ਸੋ ਸਾਨੂੰ ਵੀ ਚਾਹੀਦਾ ਹੈ ਸਵਾਮੀ ਜੀ ਮਹਾਰਾਜ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਆਪਣੇ ਦੁਨੀਆਂ ਦੇ ਰਚਨਾ ਦੇ ਸ਼ਕਲਾਂ ਔਰ ਪਦਾਰਥਾਂ 'ਚੋਂ ਮੋਹ ਔਰ ਪਿਆਰ ਕੱਢੀਏ, ਅੰਦਰ ਸ਼ਬਦ ਔਰ ਨਾਮ ਦੇ ਨਾਲ ਆਪਣੇ ਖਿਆਲ ਨੂੰ ਜੋੜੀਏ।
ਨਹੀਂ ਬਿਨ ਕਿਆ ਕੋਈ ਮਾਨੇ ਕਹੀ ਰਾਧਾ ਸਵਾਮੀਏ